The path of knowledge is the way to Jannah. The path of knowledge is the way to Jannah.
الحمد لله رب العالمين والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله
الصلاة والسلام عليك يا رسول الله
وعلى آلك وأصحابك يا حبيب الله
وعلى آلك وأصحابك يا حبيب الله
الصلاة والسلام عليك يا نبي الله
الصلاة والسلام عليك يا نبي الله
وعلى آلك وأصحابك يا نور الله
وعلى آلك وأصحابك يا نور
Once again, marhaba, welcome, khush amdeed in a path to success. We'll start with the blessings of Durood-e-Pak. The beloved Rasul sallallahu alayhi wa sallam has said, whoever recites Durood-e-Pak upon me one time, Allah azza wa jal writes the reward of one kirat for him, and one kirat is equal to the Mount Uhud. Uhud, pahar jitna sawab milta hai ek bar Durood-e-Pak padhne se. آئیے محبت سے ذوق کے ساتھ شوق کے ساتھ درود پاک پڑھتے ہیں. صلو علی الحبیب صلی اللہ تعالی علی محمد صلی اللہ علیہ وسلم. انشاءاللہ عزوجل ٹوڈے آور ٹاپک ول بی دی گولڈن ورڈز آف غوث اعظم رحمت اللہ علیہ. جی ہاں, غوث پاک کے فرامین, غوث پاک کے ملفوظات کے اوپر آج ہمارا سلسلہ ہوگا. اور کیونکہ وہی رونق کل اولیاء یا غوث اعظم دستگیر, پیشوائے اصفیاء یا غوث اعظم دستگیر, اولیاء کی گردنیں ہیں آپ کے زیر قدم یا امام الاولیاء یا غوث اعظم دستگیر, تھر تھراتے ہیں شہا جنات تیرے نام سے, ہے تیرا وہ دبدبا یا غوث اعظم دستگیر. آج انہی کے انشاءاللہ فرامین کے اوپر, گولڈن ورڈز آف غوث اعظم رحمت اللہ علیہ پہ انشاءاللہ ہمارا پروگرام ہوگا. انشاءاللہ وی ول سٹارٹ ود دی ریسائٹیشن آف ہولی قرآن, اور ہمارے ہارون بھائی آج انشاءاللہ تلاوت قرآن پاک کریں گے, بڑا پیارا کلام بھی سنائیں گے اس کے بعد انشاءاللہ.
اعوذ باللہ من الشیطان الرجیم, بسم اللہ الرحمن الرحیم. أرأيت الذي يكذب بالدين فذلك الذي يدع اليتيم ولا يحض على طعام المسكين فويل للمصلين الذين هم عن صلاتهم ساهون الذين هم يراءون ويمنعون الماعون. صدق الله العظيم.
سبحان الله.
صلى الله عليك يا رسول الله وسلم عليك يا حبيب الله.
Oh, Hey.
آج کا ٹاپک بڑا پیارا ہے اور کیوں نہ ہو دا ڈگنیٹی اینڈ دا آنر آف غوث اعظم رحمت اللہ علیہ. اتنی شان اور عرفہ ہے, اتنی اعلیٰ ہے کہ ہم بیان نہیں کر سکتے, کیونکہ غوث جو ہوتا ہے نا وہ اپنے زمانے کا تمام جو ولی ہوتے ہیں, تمام فرینڈس آف اللہ ہوتے ہیں, وہ ان کا سردار ہوتا ہے. لیکن ہمارے جو غوث اعظم رحمت اللہ علیہ ہیں, یہ غوث اعظم ہیں. غوث پاک رحمت اللہ علیہ کی شان یہ ہے کہ امام حسن رضی اللہ تعالیٰ عنہ کے بعد سے امام مہدی رضی اللہ تعالیٰ عنہ کی تشریف آوری تک ساری دنیا کے غوث اور سب غوثوں کے غوث اور سب اولیاء کے جو سردار ہیں وہ ہمارے غوث اعظم شیخ عبد القادر جیلانی رضی اللہ تعالیٰ عنہ ہیں. اور ان سب کی گردن پر غوث اعظم رحمت اللہ علیہ شیخ عبد القادر جیلانی کا جو ہے وہ قدم ہے. اولیاء کی گردنیں ہیں آپ کے زیر قدم, یا امام الاولیاء یا غوث اعظم دستگیر. جب ان کی اتنی شان ہے تو ان کے فرامین کس طرح ہوں گے؟ ان کے فرامین گولڈن ورڈز انشاءاللہ آج ہم سنیں گے. ول اسٹارٹ وتھ عبد الحنان بھائی. انشاءاللہ کافی دنوں کے بعد عبد الحنان بھائی آئے ہیں. عبد الحنان بھائی کیسے ہیں؟ خیریت سے ہیں
الحمدللہ. بسم اللہ الرحمن الرحیم. سید صاحب, واٹ کین بی سیڈ ریگارڈنگ دی گولڈن ورڈز آف شیخ عبد القادر جیلانی؟ ٹو بی آنیسٹ ود یو, the words of the pious people are unique, and you feel so much power behind them, that when they're not just words but they are things of their experience and of the time period they live in to the time period to come, it's a guidance. And alhamdulillah, all the pious people of Allah, they had unique words, although some of their sentence would be so short, say sahab, that you can, it's just one line, but behind it the meanings and the effect of them words would be so much. And you could understand that the words of the people who earn or who seek knowledge for about 5 years, 6 years in our time, the Dars-e-Nizami course, and what they will able to speak, or Muballigh who's been preaching for about 5 to 10 years, what his words will be. Sheikh Abdul Qadir Jilani, he spent 33 years of his life, and 40 years of his life delivering speeches and giving fatwas, and he spent his life in this way. So imagine what the effect of that person's words would be. And this was uniqueness of Sheikh Abdul Qadir Jilani. Inshallah, we'll go on to speak regarding the words of Sheikh Abdul Qadir Jilani. But if one was just to ponder over the time period which Sheikh Abdul Qadir Jilani spent in teaching and the time he spent in delivering talks, and his talks weren't just like this, Sayyid Sahab. Them talks would go on for hours and hours, and them talks would be so full of knowledge that, you know, scholars of today were not able to deliver talks like this. This was uniqueness of Sheikh Abdul Qadir Jilani. Alhamdulillah, you know, and then imagine what his words would be and how his advices would be. Only those people who were in his time, they were able to explain this situation of this wali of the time, Hazur Ghousi Azam.
Subhanallah, Subhanallah. Ghousi Pak Rahmatullah Alayh, جب بیان کرتے تھے عبد الحنان بھائی نے بیان کر کہ علماء جو زبردست علماء جو 400 جو ہے وہاں پر قلم اور دوات لے کر ہوتے تھے ان کے فرامین کو لکھتے تھے اب غور کریں ان کی کیا شان ہوتی ہوگی جب لکھتے ہوں گے اور پھر وہ آگے جا رہے ہیں اور اس کے ذریعے کتنے لوگ مستفید ہو رہے ہیں کتنے لوگوں نے کلمہ پڑھ کے اسلام قبول کیا کتنے لوگوں نے جو ہے چور ڈاکوؤں نے جو ہے وہ توبہ کی غوث پاک رحمۃ اللہ علیہ کے بیان جب فرماتے تھے کے بارے میں یہی ہے کہ غوث پاک جب بیان فرماتے تھے کوئی نہ کوئی اس طرح ہوتا تھا کوئی یا تو کوئی کافر کلمہ پڑھ کے مسلمان ہوتا تھا یا کوئی چور یا ڈاکو جو ہے وہ تائب ہوتا تھا یا گناہوں سے توبہ کر کر جو ہے وہ سیدھے اور سچے راستے پر آ جاتا تھا تو اتنی پاور فل جو ہے وہ ان کی مطلب بیان ہوتا تھا ان کے الفاظ ہوتے تھے ان کے گولڈن ورڈز ہوتے تھے واقعی غوث اعظم رحمۃ اللہ علیہ کی کیا شان ہے اللہ تعالیٰ ہم کو غوث پاک کے صدقے میں ہم سب کو بھی سچ بولنے کی اور اچھے لوگوں کی صحبت عطا فرمائے ماشاءاللہ ہمارے ساتھ رضوان بھائی بھی موجود ہیں رضوان بھائی کے کچھ مدنی پھول لیتے ہیں انشاءاللہ
ماشاءاللہ جزاک اللہ خیر سید صاحب فار گیونگ می دی اپورچونٹی ٹو سپیک آن سچ اے گریٹ پرسنالٹی اینڈ آئی ایم ون آف دوز پیپل دیٹ بیفور کمنگ ان ٹو دعوت اسلامی ڈیڈنٹ نو ہو دس گریٹ پرسنالٹی واز اینڈ بیکاز آف دس بلیسڈ انوائرمنٹ آف دعوت اسلامی آئی فاؤنڈ آؤٹ that Sheikh Abdul Qadir Jilani is more than just what is the common misconception out there, that is this Yarmi Sharif about distributing rice, and that's all what it's about. And from this blessed environment and our Amir Ahl Sunnah Daamat Barakat Mulalia's teachings, we find out how truly wise and powerful and amazing this person was. Allah Ta'ala had bestowed them with so much wisdom that exactly like you said, people used to come from far and wide and listen to them. And there wasn't a single gathering where a non-Muslim didn't accept Islam. Or those that were sinners and were misguided, they would repent, truly repent and come onto the true path. Now, one of the reasons why their words were golden, why their words were so powerful. Sheikh Abdul Qadir Jilani talks about this quite a lot as well. And the Sheikh mentions, advising others without practicing yourself is of no importance. Now, this is a key pearl of wisdom that the Sheikh talks about quite a lot, quite firmly in some places. And I'd just like to draw your attention where people who don't practice as they preach, or hypocrites as we might call them, how they are condemned. The Sheikh says that the people who do possess a tongue but do not possess a heart, they carry out extremely intellectual conversation that is full of wisdom to advise others, but these words don't have any effect and they don't act upon it themselves. They call to others towards Allah Almighty, but they themselves go away from Him. And they mention the evils of backbiting, but they themselves remain indulged in it. And they pretend to be pious in front of people, but declare a war against Allah Almighty by committing grave sins in seclusion. Such people are actually wolves in the guise of humans. And stay away from such people and seek refuge from Allah from their evil. That's it. There's some great warnings in there from us. There's some great lessons to be learned. For those that preach specifically, for those that invite others towards goodness, to reflect upon themselves as why their words aren't having that effect on those people. When we're calling people towards righteousness, why aren't they listening? Why aren't they stopping committing that sin? Is it one of those reasons? Because we're ourselves not practicing what we preach. And the Sheikh further says on this, if the one who enjoins to do good and forbids from evil is practicing, his word will also have impact on others. Advising others without practicing yourself is of no importance. It's like a house without any door and without any household goods. It is like the treasure from which nothing is spent. And it is like such a claim that has no witnesses. There's some metaphors in there that if we actually really focus on, that tell us that it's complete emptiness, your words. Because you're not practicing, there's no power behind it. You haven't got that wisdom that Allah Ta'ala bestows in His people that are practicing. And those Abdul Hananba that you mentioned, they spent 33 years learning, writing fatwa, teaching, and then 40 years delivering those sermons on what they had learned and what they had taught. This is why their words are called golden.
SubhanAllah, MashaAllah. Rizwan bhai, they badi pyari baat irshad farmayi, aur wo ye hai ke amal, sirf kaam baat nahi karni hai, us par amal bhi karna hai. Kisi par effect usi waqt hota hai. Allah ki rehmat se hota hai, lekin aap jo bol rahe hain ki aap uska uske upar aapka apna amal hai bhi ya nahi hai, to Ghaus Pak rahmatullah alaih ka bada pyara farman hai, wo kya ke amal kiye bagair ki jane wali nasihat ke bare mein farmate hain, khud amal kiye bagair dusron ko nasihat karna koi ahmiyat nahi rakhta hai. To wahi ho gayi hai, aap duniya ko roshni de rahe hain aur khud jo hai wo jale aapke paas apne paas andhera hai. Khud aapki baaton par amal karke log jannat ki taraf ja rahe hain और आप खुद उन बातों पर अमल ही नहीं कर रहे हो, दूसरों को बता रहे हो, फिर आप कहां पर जा रहे होंगे. तो बात ये जो बात की जाए उस पर अमल भी किया जाए. बाप अपने बेटे को बोल रहा है बेटा सिगरेट नहीं पीनी है और खुद सिगरेट पी रहा हो, तो उसका असर क्या होगा. तो वाकई गौस पाक रहमतुल्लाह अलैह के गोल्डन वर्ड्स थे ना, तो जब भी तो बहुत असर रखते थे, यानी कि वहां से जनाजे निकल जाते थे. ऐसी दिलों की कैफियत होती थी कि लोग वज में आ जाते थे, लोग जो है वो जंगलों की तरफ निकल जाते थे गौस पाक रहमतुल्लाह अलैह के बयानात यानी कि सुनकर. उनके गोल्डन वर्ड असर इसलिए करते थे कि जो बात गौस पाक फरमाते थे खुद भी उसके ऊपर अमल करते थे, उनकी बात में ये तासीर थी. और क्यों ना हो कि वो गौस आजम है और उन्होंने मुजाहिदात किए, उन्होंने इबादतें की हैं. ये वही है आज जिनके बारे में हम ये तो बताते हैं, उनकी करामात बता रहे होते हैं, लेकिन ये नहीं बताते कि गौस पाक रहमतुल्लाह अलैह ने फरमाया मैं इन पढ़ता रहा हत्ता के मैं कुदबियत के आला मकाम पर फाइज हो गया. 40 जब मतलब हम मदरसों के अंदर बता रहे हैं गौस पाक की ये करामत है, ये करामत. उनके इल्मी मकाम के हवाले से नहीं बता रही, वही गौस पाक हैं जिनके बारे में 33 साल तक तो जो है दरसो तदरीज और फतवा नवीसी करते रहे और 40 साल तक मखलूक खुदा में वाज और नसीहत फरमाते रहे. असर कैसे नहीं होता, 40 साल ईशा के वजू से फजर पढ़ रहे हैं, 1,000 रकत नफिल अदा कर रहे हैं, और फिर जब उनकी बात निकलती थी तो फिर वो असर ऐसा रखती थी कि जो गुनाहगार आते थे वहां पर वो नेकोकार बनकर जाते थे. अल्लाह ताला हमें गौस पाक के सदके में हमें नेक बनाए, हमें गौस पाक की तालीमात पर अमल करने की तौफीक अता फरमाए. माशाल्लाह हमारे साथ हफीज भाई भी हैं, अब्दुल हफीज भाई, इनके भी कुछ मदनी फूल लेते हैं इंशाल्लाह.
माशाल्लाह जी बड़ा अच्छा इना अब्दुल हनान भाई भी बयान किया और उन्होंने भी बड़ी अच्छिया जड़ी नसीहत उन्होंने की, उन्होंने दो मदनी फूल पेश किए ने और आप भी माशाल्लाह. तो कुछ शाह जी गल यही है कि बड़े बड़े अच्छे बयान करने वाले लोग है, अच्छे राइटर है, अच्छे सहाफी है, अच्छे कालम लिखने वाले भी अज बड़ा अच्छा वो प्रेजेंटर आ, वो बड़ा अच्छा जनाब एंकर आ, वो बड़ा इस तरह उसकी किताबा पढ़ो उस तरह करो. इन सारा इलम अपनी जाहरी अखा नाल कन्ना नाल इन्हां नाल हासिल किया वा, तो उन बंदियां ने क्या शान हो सी जिन्ना इलम हासिल किया उन्ना अखा नाल जड़ी अल्लाह ताला ने लूर नाल तखनिया सी. गल तो यह कि इन्होंने गल्ला सुनसा तो शायद भी असर असर हो सी और अक भी बंदा कि इन्होंने सुनिया चाहिए. क्यों सरकार सल्लल्लाहु तआला अलैहि वसल्लम जदों मतलब कि शेख अब्दुल कादर जनी रहमतुल्लाहि तआला अलैह आने के आप सल्लल्लाहु तआला अलैहि वसल्लम आए तो आने सच्चिया नहीं आवाज करने हो जी, तो उन्हें है मैं अजमी आए सारे अरबी है तो मैं किसी तरह रिलेक्टेंट हाँ थोड़ा जहा हिचकिचाहटी, तो आप सल्लल्लाहु तआला अलैहि वसल्लम आया कि अपना मुँह मुबारक खोलो. फिर 7 दफा आपने लवाब मुबारक अपने शेख अब्दुल कादर जनी रहमतुल्लाहि तआला ने की बरकत अता की जी. अच्छा आप बैठे हुए फिर जोर नहीं नमाज हुई पड़ी, लोग आए चीहा चूह करने लगी पे, तो आप रजी अल्लाह तआला ने फरमाने फिर अली रजी अल्लाह तआला ने आए उन्हें आया अच्छा मुंह खोलो, तो उन्हें फिर 6 दफा आपने लुआ मुबारक ने बरकत दी जी. सरकार सल्लल्लाहु तआला अलैहि वसल्लम जो इल्म नशा ਅਲੀ ਰਜ਼ੀ ਅੱਲਾਹ ਤਾਲਾ ਉਸਦਾ ਦਰਵਾਜ਼ਾ
ਬੇਸ਼ੱਕ
ਇਸ ਤਰ੍ਹਾਂ ਨੇ ਜਿੰਨਾ ਕਿ ਬਰਕਤਾਂ ਹਾਸਲੀਆਂ ਉਹਨਾਂ ਨੇ ਅਲਫਾਜ਼ ਉਹਨਾਂ ਨੇ ਜਿਹੜੇ ਮਤਲਬ ਕਿ ਅਫਰਾਮੀਨ ਉਹਨਾਂ ਨਾਲ ਆਖਣਾ ਹੱਕ ਬਣਨਾ ਕਿ ਦਿਲੋਂ ਜਾਨ ਨਾਲ ਉਸਕੀ ਸੁਣਿਆ ਜਾਏ ਔਰ ਉਸ ਉੱਪਰ ਅਮਲ ਕੀਤਾ ਜਾਏ। ਮਸਲਾ ਇੰਨਾ ਮਾਸ਼ਾਅੱਲਾ ਰਿਜ਼ਵਾਨ ਬਾਈ ਬੜਾ ਅੱਛਾ ਆਇਆ ਕਿ ਕੁਝ ਲੋਕ ਐਸੇ ਜਿਨ੍ਹਾਂ ਨੇ ਨਾ ਦਿਲ ਹੈ ਨਾ ਜ਼ਬਾਨਾਂ ਹੀ ਨੇ, ਯਾਨੀ ਜ਼ਬਾਨ ਹੀ ਹੈ ਜੀ ਥੇ ਹੀ ਨਹੀਂ ਕਿ ਅੱਲਾਹ ਤਾਲਾ ਨੇ ਜਿਹੜੀਆਂ ਨਾ ਮਾਰਫਤ ਨੇ ਗੱਲਾਂ ਉਹਨਾਂ ਨੇ ਨਿਕਲਣ ਹਕੀਮ, ਨਾ ਉਹਨਾਂ ਨੇ ਦਿਲ ਹੈ ਕਿ ਅੱਲਾਹ ਤਾਲਾ ਨੇ ਸਰਾਰ ਔਰ ਰਮੂਜ਼ ਕਿਉਂ ਜਾਣਨੇ ਹੋ ਜੀ, ਉਹਨਾਂ ਹੈ ਨਾ ਲੋਕਾਂ ਕੋਲ ਨਾ ਪਿਓ ਗੱਬੀ ਏ ਇਹ ਤੁਸਾਂ ਕਿਸੇ ਮਤਲਬ ਕਿ ਨੁਕਸਾਨ ਪਹੁੰਚਾ ਸਨ। ਹਾਂ ਅਲਬੱਤਾ ਕੋਈ ਆਲਮੇ ਦੀਨ ਆ ਦਾਵਤ ਦੇਣੇ ਵਾਲਾ ਉਹ ਬੈ ਉਹਨਾਂ ਕੀ ਤਾਂ ਕਿ ਦਾਵਤ ਦੇਸੀ ਉਹਨਾਂ ਕੀ ਨੇਕੀ ਨਹੀਂ ਤੇ ਤੁਹਾਡੇ ਵਜ੍ਹਾ ਸੋ ਅਗਰ ਕੋਈ ਬੰਦਾ ਮਤਲਬ ਕਿ ਨੇਕੀ ਵਾਲੇ ਪਾਸੇ ਆਈ ਜਾਏ ਸੁਰਖ ਊਂਠਾਂ ਕੋਲ ਜ਼ਿਆਦਾ ਚੰਗਾ
ਬੇਸ਼ੱਕ।
ਫਿਰ ਆਖ ਲੱਗੇ ਦੂਈ ਤਰ੍ਹਾਂ ਨੇ ਲੋਕ ਉਹ ਵੇ ਕਿ ਜਿਨ੍ਹਾਂ ਨੇ ਜ਼ਬਾਨਾਂ ਹੀ ਆ ਤੇ ਦਿਲ ਕੋਈ ਨਹੀਂ, ਬੜੇ ਬੜੇ ਹਕੀਮਾਨਾ ਬੜੇ ਬੜੇ ਫਲਸਫੀਆਂ ਨਾਲ ਗੁਫਤਗੂ ਕਰ ਸਨ, ਉਹ ਬੜੇ ਬੜੇ ਲੈਕਚਰ ਦੇ ਸਨ, ਉਹ ਲੋਕ ਮਦਹੋਸ਼ ਹੋਈ ਤਾਂ ਉਹਨਾਂ ਨੇ ਹੋਸ਼ ਨਹੀਂ ਉੱਡਰੀ ਜਾ ਸਨ ਸੁਣੀ ਤਾਂ ਉਹਨਾਂ ਕੀ, ਲੇਕਿਨ ਉਹਨਾਂ ਨੇ ਆਪਣਾ ਜਦੋਂ ਤੱਕ ਸੁਣਨਾ ਲੋਕਾਂ ਨੇ ਸਾਹਮਣੇ ਜਿਹੜੇ ਗੁਫਤਗੂ ਕਰਨੇ ਆਪਣਾ ਅਮਲ ਕੋਲ ਨਹੀਂ ਉਹਨਾਂ ਨਾਲ, ਲੋਕਾਂ ਦੀ ਗਿਬਤ ਸੁਮਨਾ ਕਰਨੇ ਪਏ ਆਪੂ ਉਸਦੇ ਪਰ ਅਮਲ ਕਰ ਲਏ, ਲੋਕਾਂ ਦੀ ਗੁਨਾਹ ਸੁਮਨਾ ਕਰਨੇ ਪਏ ਆਪੂ ਘੱਲਿਓ ਉਹਨੇ ਤਾਂ ਅੱਲਾਹ ਤਾਲਾ ਨੇ ਨਾਫਰਮਾਨੀ ਕਰਨੇ ਪਈ ਜੀ। ਤੇ ਇਹ ਲੋਕ ਔਰ ਤੀਸਰੀ ਕਿਸਮ ਨੇ ਆਖ ਲੱਗੇ ਲੋਕ ਉਹ ਵੇ ਜਿਨ੍ਹਾਂ ਦੀਆਂ ਦਿਲ ਤੇ ਥੇ ਜ਼ਬਾਨਾਂ ਕੋਈ ਨਹੀਂ,
ਅੱਲਾਹ ਅੱਲਾਹ
ਇੰਨਾ ਕੋਈ ਅਸਰਾਰ ਔਰ ਰਮੂਜ਼ ਅੱਲਾਹ ਤਾਲਾ ਉਹਨਾਂ ਨੇ ਦਿਲਾਂ 'ਚ ਬਾਏ ਵੇ, ਲੇਕਿਨ ਇਹਨਾਂ ਨੇ ਜ਼ਬਾਨਾਂ ਪਰ ਤਾਲੇ ਲਾਏ ਵੇ ਨੇ, ਉਹ ਤਸ਼ਰੀਆਂ ਨਹੀਂ ਕਰਨੇ, ਉਹ ਸਿਰਫ ਅੱਲਾਹ ਤਾਲਾ ਨੇ ਨਸਰਾਰ ਔਰ ਰਮੂਜ਼ ਕੀ ਜਾਣਨੇ, ਉਹ ਖਾਮੋਸ਼ ਰਹਿਣੇ ਇਹਨਾਂ ਲੋਕਾਂ ਨੇ ਕਰੀਬ ਹੋ। ਔਰ ਚੌਥੀ ਕਿਸਮ ਨੇ ਲੋਕ ਉਹਨਾਂ ਬਾਏ ਜ਼ਬਾਨਾਂ ਵੀ ਆ ਨੇ ਤੇ ਦਿਲ ਵੀ ਹੈ, ਗੁਫਤਗੂ ਵੀ ਕਰਨੇ ਲੇਕਿਨ ਦਾਵਤ ਵੀ ਦੇਣੇ ਔਰ ਦਿਲ ਵੀ ਅਸਰਾਰ ਔਰ ਰਮੂਜ਼ ਅੱਲਾਹ ਹੀ ਨਾਲ ਭਰੇ ਵੇ, ਅੱਲਾਹ ਉਹਨੇ ਕਿ ਆਪਣੇ ਰਾਜ਼ ਦਿੱਤੇ ਵੇ ਤੇ ਅੰਬਿਆਤ ਔਲੀਆਤ ਅੰਬਿਆਸ ਬਾਅਦ ਔਲੀਆਨ ਕਰਾਮ ਨੇ ਨਾਲ ਹੋਵੇ, ਇਹ ਲੋਕ ਹੈ ਜਿਹਨਾਂ ਨੂੰ ਉੱਠੋ ਤੋਂ ਬੈਠੋ, ਇਹ ਮਤਲਬ ਸ਼ੇਖ ਅਬਦੁਲ ਕਾਦਰ ਜਾਨੀ ਰਹਿਮਤੁਲਾਹੀ ਤਾਲਾ ਅਲੈਹ ਨਸੀ
ਤਫਾਨ ਅੱਲਾਹ ਸੁਭਾਨ ਅੱਲਾਹ ਕੀ ਬਾਤ ਹੈ, ਬਹੁਤ ਪਿਆਰੀ ਬਾਤ, ਮਤਲਬ ਬਹੁਤ ਸਾਰੇ ਗੋਲਡਨ ਵਰਡਸ ਹੈ, ਹਮ ਮੁਖਤਸਰਨ ਸਭ ਕੋ ਬਤਾਤੇ ਚਲੇਂਗੇ, ਕੋਸ਼ਿਸ਼ ਯਹੀ ਕਰੇਂਗੇ। ਕੁਛ ਲੋਕ ਇਹ ਵੀ ਹੋਤਾ ਹੈ ਕਿ ਬਸ ਮੈਂ ਖੁਦ ਹੀ ਨੇਕ ਬਣ ਜਾਊਂ ਔਰ ਕਿਸੀ ਕੋ ਨੇਕ ਨਾ ਬਣਾਊਂ, ਆਪਣਾ ਹੀ ਸੋਚ ਰਹੇ ਹੋ ਤੋ ਯਾ ਸ਼ੇਖ ਆਪਣੀ ਆਪਣੀ ਦੇਖ, ਹਮਾਰਾ ਇਸਲਾਮ ਬੜਾ ਪਿਆਰਾ ਹੈ, ਉਹ ਕਹਿੰਦੇ ਅਬ ਯੇ ਅਫਜ਼ਲ ਉਮਤ ਕਿਉਂ ਹੈ, ਯੇ ਬਿਹਤਰ ਉਮਤ ਕਿਉਂ ਹੈ ਕਿ ਯੇ ਨੇਕੀ ਕੀ ਦਾਵਤ ਦੇਤੀ ਹੈ ਔਰ ਬੁਰਾਈ ਸੇ ਮਨਾ ਕਰਤੀ ਹੈ। ਗੌਸ ਪਾਕ ਰਹਿਮਤੁਲਾ ਅਲੈਹ ਖੁਦ ਫਰਮਾਤੇ ਹੈ ਕਿ ਮੇਰਾ ਜੀ ਚਾਹਤਾ ਹੈ ਕਿ ਜਿਸ ਤਰ੍ਹਾਂ ਮੈਂ ਪਹਿਲੇ ਥਾ ਜੰਗਲੋਂ ਮੇ ਰਹੂੰ ਕਿ ਲੋਕ ਨਾ ਮੁਝੇ ਦੇਖੇ ਨਾ ਮੈਂ ਲੋਗੋਂ ਕੋ ਦੇਖੂੰ, ਇਤਨੇ ਮੁਜਾਹਿਦਾਤ ਕਿ ਹਮਾਰਾ ਤੋ ਆਈ ਹੈ ਕਿ ਮੈਂ ਜ਼ਰਾ ਸਾ ਪਾਣੀ ਵੀ ਕਿਸੀ ਕੋ ਪਿਲਾਉਂ ਤਾਂ ਪੂਰੀ ਦੁਨੀਆ ਮੇ ਤਸ਼ਹੀਰ ਹੋਣੀ ਚਾਹੀਏ, ਮੈਂ ਇੱਕ ਪੌਂਡ ਵੀ ਕਹੀਂ ਦੇਤਾ ਹੂੰ ਨਾ ਤੋ ਠੀਕ ਠਾਕ ਮੇਰੇ ਬੈਨਰ ਲਗਨੇ ਚਾਹੀਏ, ਮੈਂ ਹਜ ਉਮਰਾ ਕਰਕੇ ਆ ਜਾਊਂ ਤੋ ਠੀਕ ਠਾਕ ਮੇਰਾ ਤਸ਼ਹੀਰ ਹੋਣੀ ਚਾਹੀਏ। ਗੌਸ ਪਾਕ ਰਹਿਮਤੁਲਾਹ ਕਿਆ ਫਰਮਾਉਂਦੇ, ਮੇਰਾ ਜੀ ਚਾਹਤਾ ਹੈ ਕਿ ਮੈਂ ਜੋ ਹੈ ਪਹਿਲੇ ਕੀ ਤਰ੍ਹਾਂ ਨਾ ਜੰਗਲੋਂ ਮੇ ਰਹੂੰ ਨਾ ਲੋਕ ਮੁਝੇ ਦੇਖੇ ਨਾ ਮੈਂ ਲੋਕੋਂ ਕੋ ਦੇਖੂੰ, ਫਿਰ ਫਰਮਾਇਆ ਕਿ ਅੱਲਾਹ ਨੇ ਮੁਝਸੇ ਯੇ ਚਾਹਾ ਕਿ ਲੋਕੋਂ ਕੋ ਫਾਇਦਾ ਪਹੁੰਚੇ ਕਿਉਂਕਿ ਮੇਰੇ ਹੱਥ ਪਰ ਯਹੂਦੋ ਨਸਾਰਾ ਮੇ ਸੇ 500 ਸੇ ਜ਼ਿਆਦਾ ਮੁਸਲਮਾਨ ਹੋਏ ਹੈਂ ਔਰ ਮੇਰੇ ਹੱਥ ਪਰ 1 ਲੱਖ ਸੇ ਜ਼ਿਆਦਾ ਜੋ ਹੈ ਵੋ ਬੇਅਮਲ ਤਾਇਬ ਹੋਏ ਔਰ ਯੇ ਬੜੀ ਨੇਕੀ ਹੈ, ਯਾਨੀ ਬੜੀ ਨੇਕੀ ਕੀ ਤਰਫ ਗੌਰ ਕਰਨਾ ਚਾਹੀਏ। ਆਪਕਾ ਅਮਲ ਆਪਕੇ ਲਈ, ਆਪਨੇ ਉਮਰਾ ਅਦਾ ਕੀ ਆਪਣੇ ਲਈ ਅਦਾ ਕੀਆ, ਲੇਕਿਨ ਉਮਤ ਕੀ ਭਲਾਈ ਕੌਣ ਚਾਹੇਗਾ, ਲੋਕੋਂ ਕੋ ਨੇਕ ਰਾਸਤੇ ਪਰ ਲਾਨੇ ਕੇ ਲਈ ਕੌਣ ਆਏਗਾ, ਹਮੇ ਖੁਦ ਵੀ ਅਮਲ ਕਰਨਾ ਹੈ। ਸ਼੍ਰੀ ਦਾਵਤ ਇਸਲਾਮੀ ਕਾ ਜੋ ਸਲੋਗਨ ਹੈ ਨਾ ਉਹ ਬੜਾ ਪਿਆਰਾ ਹੈ, ਮੁਝੇ ਆਪਣੀ ਔਰ ਸਾਰੀ ਦੁਨੀਆ ਕੇ ਲੋਕੋਂ ਕੀ ਇਸਲਾਹ ਕੀ ਕੋਸ਼ਿਸ਼ ਕਰਨੀ ਹੈ, ਮਸਟ ਸਟ੍ਰਾਈਵ ਟੂ ਰਿਫੋਰਮ ਮਾਈ ਸੈਲਫ ਐਂਡ ਦ ਪੀਪਲ ਆਫ ਦਾ ਹੋਲ ਵਰਲਡ ਇਨਸ਼ਾ ਅੱਲਾਹ ਅੱਜ਼ਾ ਵਜਾ, ਯਾਨੀ ਆਪਣੀ ਵੀ ਕਰਨੀ ਹੈ ਔਰ ਲੋਕੋਂ ਕੀ ਵੀ ਕਰਨੀ ਹੈ, ਸਿਰਫ ਆਪਣੇ ਮੇ ਛੁਟਕਾਰਾ ਨਹੀਂ ਹੋ ਜਾਏਗਾ ਕਿਉਂਕਿ ਪੜੋਸੀਓ ਕੇ ਵੀ ਹਕੂਕ ਹੈ, ਆਪਕੇ ਸਾਥ ਜੋ ਕੁਲੀਗ ਹੈ ਨਾ ਉਨਕੇ ਵੀ ਹਕੂਕ ਹੈ, ਜਾਂ ਆਪ ਕਾਮ ਕਰਤੇ ਹੈ ਉਨਕੇ ਵੀ ਕੁਛ ਰਾਈਟਸ ਹੋਤੇ ਹੈ, ਬੱਚੋਂ ਕੇ ਵੀ ਰਾਈਟਸ ਹੈ, ਤੋ ਹਮੇ ਯੇ ਸਾਰੀ ਚੀਜ਼ੇ ਲੇਕਰ ਚਲਨਾ ਹੈ ਔਰ ਗੌਸ ਪਾਕ ਰਹਿਮਤੁਲਾਹ ਅਲੈਹ ਕੀ ਤਾਲੀਮਾਤ ਵੀ ਹਮੇ ਯਹੀ ਦਰਸ ਦੇਤੀ।
ਸਹੀ ਸਾਹਿਬ ਰਿਮਾਈਂਡਸ ਮੀ ਦੈਟ ਯੂ ਨੋ ਸ਼ੇਖ ਅਬਦੁਲ ਕਾਦਰ ਜੀਲਾਨੀ ਰਹਿਮਤੁਲਾਹ ਅਲੈਹ ਹੀ ਸਟਾਰਟਡ ਫਰਮ ਅ ਵੈਰੀ ਯੰਗ ਏਜ ਇਨ ਇਨਵਾਈਟਿੰਗ ਟੂ ਗੋਡ ਬਿਕਾਜ਼ ਹੀ ਯੂਜ਼ ਹਿਸ ਬੇਸਿਕਲੀ ਹਿਸ ਟਰੂਥਫੁਲਨੈਸ ਇਨ ਦਿਸ। ਦੀ ਵੈਰੀ ਫੇਮਸ ਸਟੋਰੀ ਇਜ਼ ਵੈਨ ਦ ਥੀਵਸ they take over the caravan and they steal everyone's goods, and they come to Sheikh Abdul Qadir. Now he's only a young man. They come to him and they ask him if he's got money, and he declares that he has got money. When they search him, they find nothing, and then you know another person comes and he searches him and he finds nothing. Then when they have gone into the court of the leader, he has said that you've taken everything from everyone. Yes, but there was one child, he said he had money, but we couldn't find anything, so they bring him. So when he was brought, and when the leader of the thieves, he asked that, why did you say that you have some money when you don't? And the Sheikh Abdul Qadir Jilani at that time, he took out the money and he showed him that this is my mom has sewed this in my clothes, and she told me not to lie. This was his way of individual efforts even at that time. And look at the effect of his words at a young age, that the head of the thieves, he repented on the hands of Sheikh Abdul Qadir Jilani, and everyone, all the other thieves, they all repented and they turned away from their ways, and they started to adopt piety. And this is something, Sayyid Sahab, alhamdulillah, you know, you're talking about inviting others to vote, because a lot of people seem to take a back step on this. They don't come forward in inviting. They think, whatever we are doing, that's enough. And Sheikh Abdul Qadir Jilani, throughout his life, he continued doing this. And he's still, you know, one of the things Hafiz Bhai mentioned, I think it's very important for the viewers to know, that he wasn't an Arab. When he started to deliver, he started to deliver an Arabic after the Prophet ﷺ coming, and he said, why don't you invite towards goodness? He said, I'm not an Arab. I'm a non-Arab. And he was blessed with the blessing of the Prophet ﷺ, the blessing of Sayyidina Ali radiallahu ta'ala. And his deliverance became such that, you know, till the end of time, you will find that the deliverance, like the words of Sheikh Abdul Qadir Jilani, you won't find them.
SubhanAllah. Masa Arun bhai bhi, inshallah, inke madani phool bhi lete.
So, sir, currently we're talking about the golden words of Sayyidina Sheikh Abdul Qadir Jilani alayhi rahma. And specifically, at hand, we have the subject of the effect of these words. Now, often, you know, we may be in a situation where we're with a group of friends, we're in a family circle, we're on an outing, and, you know, we see something that's going wrong. We are in a place, in a situation where something that we not are entirely comfortable with is happening. For example, someone's got music on, or, you know, it's namaz time, and their brothers, for example, they're not heading towards namaz, or whatever it may be. And these situations can come along many times in a person's life. And, you know, sometimes we think inside that, oh, you know, I need to tell him off, or I need to stop this happening, or, you know, I want to invite someone towards good, but how do I go about doing it? And we have this, you could say, in Urdu, we call it esas-e-kamtari, which they call in English, that if I say something, you know, I don't feel as if my words will be effectful. But then we have the great Sheikh Abdul Qadir Jilani, and I want to share a parable in which you can see the effect of his words. He was once on his way back from Madinatul Munawwara, and he was heading back to Baghdad Sharif barefooted. And on the way, there was a thief stood who had the intent of robbing a traveler on the way. So Sheikh Abdul Qadir Jilani was passing by, and when he approached this thief, he asked, "Who are you?" to the thief. And the thief said, "I'm a villager." But Sheikh Abdul Qadir Jilani, through his kashf, he realized that this person is up to no good, and he realized his actual intention of what he wanted to do. And then the thief himself had this realization that I think this is
Sheikh
Abdul Qadir Jilani. And then Sayyidina Ghawsa Pak, he said that I am Abdul Qadir.
Allah.
And then the thief, he dropped in his feet. A thief who, you know, who's there, and, you know, you won't just go and stand in anyone's way trying to rob someone. You know, he has a bit of rope. So he drops in his feet and he says, the Arabic he says is, Ya Sayyid Abdul Qadir Jilani Shay'a Lillah. That, oh my master Abdul Qadir, have mercy on my condition. Because he knew that Sheikh Abdul Qadir is just not any other man stood in front of me right now. And then he, rahimahullah, he had mercy on his state and made dua to Allah subhanahu wa ta'ala. He made dua for his state, and a voice was then heard from the unseen which said, O Ghawsi Azam, show this thief the right path, and by guiding him, make him a kutub. Make him a kutub. With the blessed sight of Sayyidina Ghawsi Azam, that person received the status of kutubiyat. Now, you know, we think to ourselves that when we try to tell someone and they listen to us, we think, you know, I'm pious and, you know, he's listening to me. This person we're talking about is the one who made others, gave others the station of kutubiyat and made another person kutub. And by this, you can tell that, you know, when one is his words, which he would say to another person, but then the effect of his words in the court of Allah subhanahu wa ta'ala, when he would make dua that show mercy upon this person, Allah ta'ala raised the person rank from a thief to a kutub in an instance. So, you know, this just goes to show. And this, again, doesn't happen overnight. This isn't something, obviously, we have, you know, Allah ta'ala, who he grants to, whom he wills, he grants the statuses. But this is something which requires a lot of hard work. It requires the nafs to be grasped, you could say.
MashaAllah. Aap jaisa peer hote, kya gharaz dar dar phirun? आपसे सब कुछ मिला या गौसे आजम दस्तगीर, गो जलील व ख्वार हूँ बदकार हो बद किरदार हूँ, आपका हूँ आपका या गौसे आजम दस्तगीर, आफते भी दूर हों रंजो बला काफूर हों, अस्तफैले मुस्तफ़ा या गौसे आजम दस्तगीर, है यही अत्तार की हाजत मदीने में मरूं, हो इनायत सैयदा या गौसे आजम दस्तगीर। जब ऐसा पीर हो गौस पाक रहमतुल्लाह अलैह जैसा, तो फिर दर दर भटकने की क्या जरूरत है, वो तो दिलों के हाल भी जान लेते हैं। तो वो जो था तो वो ताइब हो गया, उसको पता ये गौसे आजम रहमतुल्लाह अलैह अब्दुल कादिर जिलानी रजी अल्लाह तआला, ये तो दिलों के हाल भी जान लेते हैं, तो उसने तौबा ताइब हुआ और देखे गौस पाक ने उसको किस मंजिल पर पहुंचा दिया। बहरहाल हमें जो है वो औलिया कराम की रिस्पेक्ट भी करनी चाहिए, उनके फरामीन पर अमल भी करनी चाहिए, जिस तरह इन्होंने बयान किया नफ्स, इंशाल्लाह नफ्स के हवाले से भी गौस पाक रहमतुल्लाह अलैह के बहुत सारे गोल्डन वर्ड्स हैं। हम रिजवान भाई के एक मदनी फूल लेते हैं।
जी, I was just going to relate to something Harun bhai mentioned at the start of just before you mentioned that parable about when sometimes we find ourselves in situations with friends and or who we call friends, who we think are friends, and they're sometimes inviting us to places or things that we shouldn't be doing, or the things are happening there that we think, I really want to stop this person. And Sheikh Abdul Qadir Jilani has mentioned that the one who prevents you from evil is your friend, and the one who misguides you is in fact your enemy. Now, specifically, when we need to think about this, that who are those in our circles, in our friendship groups, as we call them, who are actually calling us to the masjids? Who are the ones who are telling us to stop playing that music or stop going and doing that sin? And who are the ones that are actually guiding us to goodness? Because sometimes, you know, and Sayyid Sahib just mentioned it about your nafs, your inside, your ego is telling you the exact opposite, and the ones that are inviting you to goodness, you want to push away and think, why is he telling me this? Why is he doing this? And you don't regard them as your friends. And the ones that are taking you to fulfill your nafsi desires, your ego desires, your carnal desires, you regard them as your friends, because they are going to take you to this, what you think might be enjoyment. But Sheikh Abdul Qadir Jilani has guided us in this way, that is the ones that are guiding you to goodness that are your friends. And the ones that are taking you to misguidance, they're not your friends. They call, Sheikh Abdul Qadir Jilani says that they are your enemies.
Allah Ta'ala hamein jo hai wo नेक लोगों की सोहबत अता फरमाए। मजीद मदनी फूल लेते हैं। बाबा पैकेज भी इंशाल्लाह थोड़ी देर में आपको एक पैकेज भी दिखाते हैं, बड़ा प्यारा बच्चों के लिए जो है वो एक पैकेज जो है वो इंशाल्लाह कनीज फातिमा का हमारे पास पैकेज है, लेकिन वो इंशाल्लाह मदनी फूलों के बाद ले।
यू नो, इफ यू लुक एट आवर लाइव्स टुडे, दैट पीपल आर क्लेमिंग दैट दे लव अल्लाह सुब्हानहु व तआला, येट यू फाइंड देम देयर हार्ट्स आर ओपन टू अदर्स। पीपल आर फॉलिंग इन लव विद द दुनिया, पीपल आर फॉलिंग इन लव विद the wealth of the dunya, people are falling in love with their homes, their children and everything, yet the love of Allah Azza wa Jalla doesn't seem to be in the heart. Our hearts are lust for others, and if only if we could focus on this, we, our claims today, loving Allah in the same way when we claim that we love the Messenger of Allah Sallallahu Alaihi Wasallam, just ask yourself, where are we with this love? Where are we with this claim? That do we really love Allah? Do we really love His Messenger Sallallahu Alaihi Wasallam? If we love Allah subhanahu wa ta'ala, we will be obeying Him. And if we loved His Messenger Sallallahu Alaihi Wasallam, we'll be following His Sunnah, His example. Yet we are far away from this. So alhamdulillah, we've been learning from the lives of the Sahaba, the lives of the pious people. This is what it was with them. When they were lost in the love of Allah subhanahu wa ta'ala, they were lost in the love of Rasulullah Sallallahu Alaihi Wasallam. Anything else came in between them, it was nothing. Sayyidina Siddiq Akbar radiallahu ta'ala, he's been tortured, he's been wounded, yet all he's thinking about is the Prophet sallallahu alaihi wasallam. He wants to know about the Prophet sallallahu alaihi wasallam. He's okay. The Sahabiya, when her husband went into battle, her children went into battle, and they became shaheed. When the news got to her, she was told, your sons have become martyrs, your husband has become martyr. All she, at that time, now these are the people who not just claim their love for Rasulullah sallallahu alaihi wasallam, or claim their love for Allah, yet they really have that. All she was saying is Rasulullah sallallahu alaihi wasallam. Okay. That is true love, say it up. And this is something which we should be pondering over, that when we claim that we love Allah subhanahu wa ta'ala, when we claim that we love the Prophet sallallahu alaihi wasallam, then we need to close our hearts to others, the love of others, and just focus on the love of Allah. This was, it's a depth thinking, Sayyid Sahab, that closing the door. It doesn't mean that you don't have love for anyone else, but it talks about that the main love in your heart should be Allah. And that should be above all love.
دوستی بھی اللہ کے لیے ہونی چاہیے اور دشمنی بھی اللہ کے لیے ہونی چاہیے اور یہ دو بڑی قیمتی نعمت ہیں ایک فیئر آف اللہ اینڈ دا لو آف دا پروفیٹ صلی اللہ علیہ وسلم یہ دونوں نصیب ہو جاتی ہیں نا تو زندگی کامیاب ہو جاتی ہے تو ڈور بند کرنے کا وہ مطلب نہیں ہے ڈور بند کرنے کا مطلب ایک طریقے سے لے لیں کہ ہم جس سے بھی دوستی کریں جس سے بھی محبت کریں جس سے بھی ملیں جلیں جسٹ فار دا پلیزر آف اللہ عز و جل یہ وہ چیزیں ہیں ان شاء اللہ جو ہمیں کامیابی دلاتی ہیں
جی شاہ جی نفس کے بارے جو گفتگو ہو رہی تھی
جی
نفس سفیان نزدیک انسان نے جتنی بری سفتیں ہیں نا وہ کٹھیاں کرنے لی جی قوت ہی ٹھیک ہے ہوں گل یہ ہے کہ بندے کی کوئی بیماری ہوئی جانی جسل ہے کوئی جوڑا نہ درد ہوئی گیا کوئی دلا نہیں تکلیف ہوئے گی شوگر کتھے جانا ہو یہ تو کسی دکان پر چلا جانا بھائی میری شوگر ہوئے گی میری داسی ہے اس نے کہا علاج وہ اس بندے کو جانا جس کی اس چیز نے علم
ایسے
جی وہ ڈاکٹر کو جاسی وہ سرجری جاسی لیبورٹری جاسی ٹیسٹ وغیرہ کراسی پھر اس کی دسن ہاں بھائی تو یہ چیز دی بیماری ہے ہوں اساں جہاں کہ نفس نہیں پتہ کوئی نہیں کیا ہونا یہ پھر اس نے عملے اس نے تباہ کاریاں جی اور پھر ان کی اس نے علم کس طرح حاصل ہو سی کہ نفس کیا ہونا بھائی دسو تو سی یہ سن دشمن بار بار علماء دسنے پہ اور اساں دسنے تو کہ تباہ کر دے سی یہ تو سن اس نے تو اس نے شیخ صاحب فرمایا کہ نیک بندیاں کو جانا پیسی تو کی
جی
اس ویلے میں اے آساں اگر واقعی تو بندیاں کی ڈر ہے نا کوئی یار ماڑا نفس تھیا کس طرح نیا نیک آ بد آ اس کی امیر آل سنت دامت برکاتہ مولالیہ نے صحبت اختیار کرنی چاہیے بغیر وقت ضائع کیتے اچھا ان بعد آخسی جی صحبت ان کراچی تو نہیں جان ہونا امیر آل سنت دامت برکاتہ مولالیہ دیکھو کس طرح میں نا اکثر منتا ماں لفظ ٹھیک نہیں ہے لیکن بار بار آنے اچھو آنے تکو میں اپنے تجربات اپنا علم زندگی پوری نہ نچوڑو اس نے سائنس کا ہے علم کا ہے طبیعت کا ہے اس نے مطلب کہ نفس نے کہا ہے اس نے اعمال نہ کہا ہر چیز نہ نچوڑ پیش کرنے پہ انہیں اور گلنا سنی تو واقعی دل کی ٹھنڈ پہنی کہ یار دیکھو اے گفتگو ہے اے عمل ہے اور واقعی جس جڑا نا گل تو وہ آئے گی نا کہ بندے کی شیخ عبد القادر جیلانی اور واقعی یہ باعمل سے نا اس بندے آیا کہ انہا پہچانی کندا کہ اس نے دلچ کیا
جی
جی اس واسطے ہونا کہ عمل ہے یہ حالت اصل میں اتنا اکثر ہی لیکن اصل میں میرے سنن دا مطلب برکات العالیہ بھی جائی کول بہنیا پتہ لگنا یہ گل تو ماڑے دل سی جڑی با لگے
اللہ اللہ
جی یہ نیک لوگ نے جڑے باعمل لوگ ہے تے واقعی اگر تسا چاہنے ہو کہ نفس اور آخرت نے تیاری اور قبر نے معاملات سارے کول بچی تے بندہ ایمان نے پر موت اچھا اسا کی دعوت اسلامی نے ماحول نال انہاں لوکاں نال امیر اہل سنت نال اراکین شورا نال جڑے مدنی انہاں نے نے اپنے مدنی مذاکرے ہونے اور مدنی چینل پر جو کچھ ہونا اسا وابستہ رکھساں انشاءاللہ دیکھے آہستہ آہستہ اسا کی واضح ہو لگ پیسی نفس کیا اور اسا کیڑی جگہ کھلتے ہیں
ماشاءاللہ واقعی ان کی صحبت میں بیٹھنے والے ہر ایک کو لگتا ہے کہ میری بات کر رہے ہیں یہ لگتا ہے میری بات کر رہے ہیں اور یہ میرے اندر ہی چیز ہے اور واقعی اللہ والوں کی پہچان ہی یہی ہوتی ہے ان کو دیکھ کر اللہ یاد آ جاتا ہے اور وہ کہتے ہیں نا دل ان کی مٹھی میں ہوتے ہیں دل ان کی مٹھی میں ہوتے ہیں تو بہرحال اللہ سب پر نظر کرم فرمائے جو مدی چینل دیکھ رہے ہیں آئیے آپ کو ایک بڑا زبردست ایک پیکج دکھاتے ہیں انشاءاللہ
کنیز فاطمہ گڈ گرل کنیز فاطمہ ایوری ون لوز ہر شی از ٹروتھفل شی سیز دی رانگ اینڈ اینجلز دی رائٹ ایوری ون لوز ہر is truthful she says the wrong and enjoys the right kaniz fatima good girl kaniz fatima
now to deliver speech I invite our talented student from year 3 whose name is Raika
oh Allah please help me today how would I be able to do this today
Barira, look at Raika. How confused and nervous she's getting.
Yes, look at her. She's looking very scared and nervous.
You know, it'll be funny when she won't even be able to speak on the mic. Ariba, Barira, this is not nice. Raika's already confused and nervous. And on top of that, you guys are looking at her and laughing. Because of this, Raika will lose her confidence, and you are hurting her feelings in front of everyone. Our beloved and the final messenger of Allah, sallallahu alayhi wa alayhi wa sallam, has said, "He who hurt a Muslim, he hurt me." So be mindful of this.
Bismillahirrahmanirrahim.
Raika, what happened? Is everything okay?
Huh?
Raika, what happened?
Is everything okay? Raika, what's wrong?
Sister!
Raika, is everything okay? Why are you so scared?
Sister, because of the dream I saw.
What was it that you saw? What I know is that whatever we keep thinking the whole day, we can see the very same thing in our dream. And we should not get worried because of it. If it is a good dream, then the Holy Prophet sallallahu alayhi wa alayhi wa sallam has stated that we should be happy over it. And if it is a bad dream, then we should seek refuge in Allah from its evil.
Sister, that's pretty much what it is. There's a competition taking place in the school, and I have to deliver a speech in it. And I just couldn't deliver the speech in my dream.
Raika, to deliver the speech, all you need is confidence. And you have a lot of confidence. So why are you getting worried then? Come on, go to sleep now. We'll talk about this in the morning.
Okay.
Raika, read Ayat al-Kursi. Inshallah, you will fall asleep.
Allahu la ilaha illa huwa al-hayyu al-qayyum. La ta'khudhuhu sinatun wa la nawm. Lahu ma fis samawati wa ma fil ard. Man dhal ladhi yashfa'u 'indahu illa bi idhnihi. Ya'lamu ma bayna aydihim wa ma khalfahum wa la yuhituna بشيء من علمه إلا بما شاء وسع كرسيه السماوات والأرض ولا يؤوده حفظهما وهو العلي العظيم. Raika, come down for breakfast.
Yes, yes, I'm coming.
First of all, whilst eating, you should make sure that you chew the food properly. And then you should talk. And you should not make the second morsel until you're still eating the first bite of food.
Sister, after 2 days is my speech in my school.
Okay.
I'm getting really nervous now. I don't know how I'm going to deliver the speech.
Raika, you don't need to get nervous at all. Just try to memorize the topic and learn it properly about which you will deliver the speech.
How would I memorize the speech?
By practicing it again and again. And Raika, the most important thing is that you should have trust upon Allah Almighty and have reliance in Him. Remember this, because when you trust and rely upon Allah Almighty, then you never lose. Allah Almighty has said, فَإِذَا عَزَمْتَ فَتَوَكَّلْ عَلَى اللَّهِ. And when you make a firm intention of something, then rely upon Allah. And once you rely upon Allah Almighty, then Allah Almighty states, وَمَنْ يَتَوَكَّلْ عَلَى اللَّهِ فَهُوَ حَسْبُهُ. And the one who relies upon Allah, then he is sufficient for him. Then after that, you should believe in yourself. Then all this will become very easy for you. And even if you make a mistake anywhere, even then you don't need to get worried. Just make sure that you keep your confidence up.
Inshallah, sister.
There you go, Raika. I've put your favorite butter and jam on the toast. By eating this, inshallah, you will gain energy.
Yay! Jazakallah, sis.
Straight after the breakfast, start your practice.
Everyone loves her.
Yay! 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 Yeah. The most important thing in our character is that we should be soft-spoken. Because regarding softness and politeness, the final messenger of Allah, sallallahu alayhi wa alihi wa sallam, has said that Allah Almighty likes softness in every matter.
Okay, get up now. It's my turn.
I haven't finished taking the swing yet.
Raika, sis, please tell her to get off now.
I've still got a long time to go.
Sister has come now. Let her decide this now.
Well done, Raika. Allah Almighty will never let your hard work go in vain.
Amen.
Raika, I brought milk for you, and do you know that the final messenger of Allah, sallallahu alayhi wa alayhi wa sallam, also loved the milk?
Jazakallah, sister.
Do you know the dua after drinking milk?
Yes. Allahumma barik lana fihi wa zidana minhu.
Well done. MashaAllah.
The most important thing in our character is that we need to be soft-spoken. Every single one of us should be soft-spoken.
MashaAllah, MashaAllah, Raika. You must be tired. Here, have some juice.
Jazakallah, sister.
Dear children, we will now formally start our speech competition program. And whoever wins the speech competition today will receive a fabulous prize from us. And we also have a wonderful prize for the runners-up and the audience.
Ariba, I was going to sit here.
Why? Is there your name written on this chair?
Ariba, please try to understand. I've got a speech to deliver, so I have to sit at the front.
Ariba, good children don't be naughty and stubborn. Let Raika sit over here. She also has to do her speech. Ariba, this is really bad. What if Raika got hurt or injured?
Sister, she can sit on any other chair as well.
You should not do this. Our beloved and final messenger of Allah, sallallahu alayhi wa alayhi wa sallam, has said, a complete Muslim is he from whose tongue and hand other Muslims remain protected. Now come on, quickly apologize to Raika.
I'm sorry, Raika.
Now to deliver speech in front of you, I invite our talented student Raika from year 3.
Sister, I'm still very nervous.
Raika, be confident and read this dua. Rabbi yassir wa la tu'assir wa tammim lana bil khair.
Rabbi yassir wa la tu'assir wa tammim lana bil khair.
Here, have some juice as well. You'll get some energy from it.
Bismillahir Rahmanir Rahim. To all the kids who are sitting over here, from me, Assalamu alaikum wa rahmatullahi wa barakatuh.
Wa alaikum assalam wa rahmatullahi wa barakatuh.
The topic of my today's speech is softness and patience. Every one of us should be soft-spoken and polite, because the final messenger of Allah, sallallahu alayhi wa alihi wa sallam, has stated that Allah Almighty likes softness in every matter.
Wow, mashallah, what a beautiful way of delivering it is.
Yes, that's right.
Alhamdulillahi Rabbil Alameen, our sweet competition has come to an end today, and you all must be eagerly waiting to know who the winner is. And the winner for today's speech competition who delivered a wonderful speech is... Raika!
Yay! I won the competition!
That's great!
Wow!
Sunny's a Fatima, everyone loves her. She's fun. She's so wrong.
कनीज फातिमा के मदनी फूल देख रहे थे। चलो बहुत कुछ सीखने को मिलता है। मदनी चैनल देखते रहे इंशाल्लाह, बच्चों के लिए भी, बड़ों के लिए भी, सबके लिए कुछ ना कुछ मदनी फूल मिल रहा होता है। बारह माशाल्लाह रिजवान भाई से कुछ मदनी फूल लेते हैं, फिर हारून भाई से
माशाल्लाह। अब्दुल हनान भाई टच्ड ऑन इश्क़े इलाही एंड द लव ऑफ अल्लाह अलमाइटी एंड सिमिलरली ऑन द अदर साइड ऑफ दैट बैलेंस इज द फियर ऑफ अल्लाह अलमाइटी एंड हुज़ूर गौसे पाक रज़ियल्लाहु तआला अन्हु हैज़ मेंशनड that we truly should fear Allah Almighty, because this is essential for us to stop committing sins. Because as human beings, if we have that fear in our hearts, then we might stop doing. If we truly had this fear of Allah Almighty, then perhaps it would save us from so many sins. And this is one of the true aspects that will save us, inshallah, azza wa jal. Keeping that balance of love, fear, hope, these are all essential. And Sheikh Abdul Qadir Jilani really stresses the importance of fear of Allah Almighty.
MashaAllah.
So, Sahib, Afizma mentioned a beautiful thing about the nafs. And, you know, we all have come to know that the nafs is something that does not want good for us. But Afizma specifically mentioned that we need to recognize the tricks of the nafs and the ploys, the plays, the tricks it plays in order to get one to sin and to go towards evil. Now, who better to ask about the nafs than someone like Sheikh Abdul Qadir Jilani, Hazrat Ghawsi Azam? He states about the nafs that the nafs only suggests evil, that it will never ever take you towards good, it only ever suggests evil, and it is in its nature to do so. Meaning that's the purpose of the nafs, is to take you towards the evil. It will be reformed after a long period of time. Therefore, it is compulsory for you to oppose your nafs all the time. Meaning, you know how they say when someone goes out to battle, for example, always be on standby, you know, and be aware. That's how we should be with the nafs, that always be on standby, never let your guard down with the nafs, because you don't know when it will look for an opportunity to slip through and make you go towards a sin. He further goes on to say that always keep saying to your nafs, what do you say to your nafs? Now, these are the people who would admonish their nafs. They would discipline their nafs in the following way, that your righteous earnings will benefit you and your bad earnings will prove to be a curse for you. No other person will perform deeds with you, nor will you give righteous deeds, nor will you out of anything of his deeds. O bondsman, remember, keep performing righteous deeds, and it is necessary for you to oppose your nafs. Meaning, this is what you say to your nafs, and you know, one will say, okay, you know, how does one do that? Do I talk to myself? But this is more of a, you could say, a spiritual state, and these awliya Allah, they would know this better, because you know, nowadays we are so lost up in the world, unfortunately, that to even go towards that thinking that, you know, it's the nafs that takes me towards sin and all these spirituality, it's a station that one has to reach. And alhamdulillah, within Dawud Islami, this practice is given to us. Number one is the through the beautiful Madani Inamat, which we are told to self-accountability and to go through a list of number of things with which we can recognize the tricks of the nafs. And also there's another book that came to my mind. It's in Urdu, it's called Batini Bimariyon Ki Malumat, in which the inner diseases are stated, and you can, in there you can see the cures for it as well, as well as the signs that how do I know if I'm feeling jealous? How do I know if, because these are, you know, they're internal things. For example, if someone's got a physical illness, you will see that he's got chicken pox, he's got a fever, you'll be able to see it physically. But with the inner diseases, they are very difficult to diagnose sometimes. And sometimes one may not even know that he's assuming bad of someone, he's jealous of someone, he's backbiting, etc. So that's why these things are in place, alhamdulillah, they've been given to us in order to try and recognize our nafs and the ploys of the nafs as well.
Jab bimari diagnose hi nahi hai to banda uchalta rehta hai, kudta rehta hai, it doesn't care about anything. Cancer diagnose hi nahi hai to sab kuch kha raha hoga, usko fikar hi nahi hogi, par diagnose hoga to bachega na, fir medicines lega, cheeze lega. Isi tarike se jab batni bimariyon ko pata hi nahi, yani ek tadad hai jisko definitions hi nahi pata honge, jisko basic hi nahi pata hogi, to bachna to dur ki baat hai na. غیبت کی داری, جھوٹ کس کو کہتے ہیں, ویسے ہی جھوٹ کا لیبل لگاتے ہیں, جھوٹا آدمی ہے. بھائی جب اس نے بات کی تھی اس وقت جھوٹا نہیں, اس کی نیت تھی پورا کرنے کی, ویسے ہی بلیم لگا دیتے ہیں. جھوٹ کہاں پر بولنا اجازت ملی گئی ہے, کبھی آپ نے یہ بھی معلوم, یعنی نہ جھوٹ کی ڈیفینیشن پتا, نہ غیبت کی ڈیفینیشن پتا, نہ حسد کے بارے میں پتا, نہ جیلسی, نہ بھائی یہ وہ چیزیں ہیں کہ جن کے بارے میں جاننا ضروری ہے, لازم ہے. یہ اور یہ وہ بیماری ہیں جو ایمان برباد کر سکتی ہیں, لیکن ان کے بارے میں نہیں پتا. کینسر کی بڑی فکر ہے, وہ چکن پاکس ہو گیا بڑی فکر ہے, یہ بیماری کی بڑی فکر ہے. تو یہ یاد رکھیں کہ بیماریاں جان لے سکتی ہیں زیادہ سے زیادہ, لیکن گناہوں کی بیماری ایمان لے سکتی ہے, اور جس کا ایمان ہی برباد ہو گیا تو ہمیشہ جہنم میں جلے گا. تو ایسی چیزوں کی فکر کریں جو انسان کا ایمان برباد کرتی ہیں.
شیخ عبدالقادر جیلانی, there's a very beautiful saying of his, piety is the key to repentance. Now, some of these words are very Allah. Deep, Sayyid Sahib, is to understand them, you know. Now, piety is the key to repentance. It's a very depth thing. And if you could understand this, sometimes we, you know, those people who are involved in sin, they think, oh, I can't do good deeds. I can't, you know. And they sometimes, because of involving themselves in sin, they tend to leave some of their good actions as well. If someone's praying and he says, well, I'm doing all these bad things, you know, how can I go to the masjid? Well, how can I involve myself in this good action? And they seem to, the good deeds decrease and the sins start to increase. And, you know, they leave that any actions of piety. And Hazur Ghawsi Azam says, piety is the key to repentance. There's a story of a thief, a leader of the thieves. basically what happened was he was robbing a caravan, and all the people of the caravan, when the stuff was bought in front of the thief, all his gang members, they started to eat from it, whatever the food is. There's one pious person sitting there, and he asked the leader of the thief, he said, why are you not eating? He says, because I'm fasting.
Allah.
Now, this is a gang leader of the thieves. He's in the state of fast. The Buzurg Rahmatullah Alayhi, he mentions that one day when I was doing the tawaf of the Kaaba, I saw that same man, that the leader of the thieves doing the tawaf of the Kaaba. I asked him, aren't you that same gang leader? He said, yes. He says that fast is that one which brought me to repentance of Allah subhanahu wa ta'ala, has brought me to this stage that I am circulating the house of Allah. So these words, you know, you find the examples of these words, these golden words of Hazur Ghousi Azam in examples of the lives of the pious people, that piety is the key to repentance. And this is something we should continue to do, Sayyid Sahab. You know, even if someone is committing a sin, still continue to do good deeds. Continue performing good actions. Who knows that one of our good actions might be the means of our forgiveness or the means of us turning away from them bad actions. Alhamdulillah, we'll continue. Sometimes a lot of people, Sayyid Sahab, they give up hope. They give up hope in turning away from sins, you know, because they know their situation of sin is so bad, they're stuck in it, they can't do, and because of that, they're leaving all their good actions, they're leaving all their pious actions, and what happens is they are just end up with sins.
Allah.
So keep continue doing good deeds and continue repenting in the court of Allah subhanahu wa ta'ala. This is from the Madani pool of Hazrat Hussain. Piety is the key to repentance.
Nekon ki sohbat bhi bahut asar hai. Aap ja rahe honge na aage piche, to wo pakad lenge, aapko bata denge, jaise hota hai کہ صدائے مدینہ دعوت اسلامی میں فجر آپ کی دوستی ان کے ساتھ ہوگی تو آپ کا الارم بچ کر خاموش بھی ہو جائے گا تو یہ آپ کو اٹھانے والے بنے ہوئے ہوں گے تو دوستیاں جو کمپنی ہوتی ہے جو صحبت ہوتی ہے کہتے ہیں نیکوں کی صحبت نیک بناتی ہے بروں کی صحبت برا بناتی ہے تو گڈ آلویز ٹرائی ٹو ہیو دا کمپنی جو کہ پائٹی والی ہو پائس ہو جس کے اندر لوگ ایسے ہوں جو واقعی خوف خدا والے یعنی کہ خوف خدا جو ہے نا یہ مین ایسنس ہونا چاہیے یہ آپ کو برائیوں سے بچائے گا یہ آپ کو برائی جب اللہ کا خوف ہی نہیں ہے کہ بندہ جو جی چاہے کرتا ہوتا ہے اس کو خوف ہی نہیں ہے نا اپنے رب کا خوف ہی ختم ہو گیا اس کا تو اب وہ یہ بھی کر رہا ہوتا ہے یہ بھی کر رہا ہوتا ہے یہ بھی کر رہا ہوتا ہے خوف خدا بہت ضروری چیز ہے اللہ ہم کو خوف خدا عطا فرمائے اللہ ہمیں جو ایسا خوف عطا بس ہم ڈر جائیں بس ہم گناہ نہ کریں ہم گناہ سے بچ جائیں بس یہ دعا کرنی چاہیے اللہ بس مجھے اپنا خوف عطا کر دے میں بس جہنم کی آگ سے ہمیشہ کے لیے میں بس گناہوں سے دور ہو جاؤں اور وہ رب قدیر وہ قادر ہے وہ چاہے گا تو ہو جائے گا وہ رب اسی نے دنیا بنائی وہ چاہے تو ہمارے لیے یہ چیزیں آسان ہو سکتی ہیں اللہ ہم سب پر کرم فرمائے
شاہ جی شیخ عبد القادر جانی رحمۃ اللہ تعالی علیہ نے کہ اے مسلمانوں جب تک زندگی نے دروازہ کھلا آنا اس کی غنیمت جان یہ جلدی تالے پر بند ہو جاسی
جی
جب تک تیرے کو نیک عمل کرنے نے قدرت ہی نے اس کی بھی غنیمت جان اور توبہ نے دروازے کی غنیمت سمجھ جب تک وہ کھل آیا اس نے بڑی جا داخل ہو جا
سبحان
جی اور توبہ نے دروازے کی غنیمت سمجھ جی مثلا جس طرح ترجمہ کنز الایمان تے جڑے اپنے ظلم سے بعد توبہ کرن تے ٹھیک ہو جان تے اللہ اپنی مہربانی نال انہاں پر رجوع کرسی تے بے شک اللہ بخشنے والا مہربان جی پھر ایک اور جگہ ترجمہ کنز الایمان اللہ نی طرف توبہ کرو اے مسلمانوں سارے اس امیدہ پر کہ تساں کامیاب ہو جاؤ پھر ایک اور جگہ ہے جی جے توبہ کرے ایمان آندا اچھا کام کرے تے اللہ انہاں نے برائیاں کی غلط کماں کی نیک کماں نال بدلی شول سی
اللہ
بخشنے والا مہربان ہے
سبحان اللہ کیا بات ہے کیا بات
جی اس تو یہ ثابت ہے اگر بندہ کو نگار بھی آ غلط بھی آ کوئی اللہ نے نافرمانی بھی ہے لیکن اللہ نے توبہ نے دروازے جب تک شرک نہ کرسی ہو جی سب سے بڑا توبہ نے دروازے ہر ویلے کھلے ہوئے
بے شک
رحمت نے دروازے کھلے ہوئے اس نے اللہ قرآن بار بار اس نے بارے اور آپ مطلب کہ روایتیں بھی ہے کہ اللہ نے رحمت نے اس نے غضب پر غالب ہے جی تے جب تک بندے نے گل ہوئی ہے کہ صحبت ہو سی نہ نیک لوکاں نال تے نہ چیزاں اس کی آگاہی حاصل ہو سی آگاہی حاصل ہو سی اللہ نہ خوف حاصل ہو سی اللہ نہ خوف حاصل ہو سی توبہ نی طرف استغفار نی طرف اس نے توجہ ہو سی سرکار صلی اللہ علیہ وسلم کیا ہنے سارے انسان غلطیاں کرنے والے جی تے غلطیاں کرنے والے چوں سارے کل بہتر ہو جڑے توبہ کری کنے
ਜੀ ਫਿਰ ਹੈ ਨਾ ਜਿਹੜੇ ਗੱਲ ਹੈ ਕਿ ਪਸੰਦ ਕਰਨਾ ਕਿ ਉਸ ਨਾਮਾ ਅਮਾਲ ਉਸ ਖੁਸ਼ ਕਰਿਆ ਯਾਨੀ ਖੁਸ਼ ਹੋ ਜਾਏ ਤਾਂ ਆਪਣਾ ਨਾਮਾ ਅਮਾਲ ਉਸ ਕੀ ਚਾਹੀਦਾ ਕਿ ਤੋਬਾ ਇਸਤਗਫਾਰ ਵਿੱਚ ਇਜ਼ਾਫਾ ਕਰੇ
ਸੁਭਾਨਅੱਲਾਹ ਸੁਭਾਨਅੱਲਾਹ ਜੀ ਤੋਬਾ ਔਰ ਇਸਤਗਫਾਰ
ਤੇ ਹੁਣ ਤੋਬਾ ਤੇ ਇਸਤਗਫਾਰ ਜਿਹੜੀ ਹੁਣ ਇਹ ਆ ਕਿ ਅਸਾਂ ਕੀ ਇਹ ਗੱਲਾਂ ਹੁਣ ਸੁਣਨੇ ਆ ਨਾ ਪਿੱਥੇ ਮੁਮਕਿਨ ਮੈਂ ਅੱਲਾਹ ਤਾਲਾ ਨਾਲ ਮੈਂ ਉਸ ਨੇ ਜ਼ੰਦ ਰੱਖਣਾ ਕਿ ਇਹ ਗੱਲਾਂ ਅਸਾਂ ਆਪਣੀਆਂ ਨਾ ਕਰਨੇ ਪਏ ਅੱਲਾਹ ਤੇ ਰਸੂਲ ਨੀਆਂ ਕਰਨੇ ਆ ਨੇਕ ਲੋਕਾਂ ਦੀਆਂ ਕਰਨੇ ਆ ਜਿਹਨੇ ਕਿ ਅੱਲਾਹ ਅਨੇ ਰਸੂਲ ਹੁਕਮ ਦਿੱਤਾ ਗੱਲਾਂ ਕਰੋ ਅਸਾਂ ਉਹਨਾਂ ਦੀ ਗੱਲਾਂ ਇੱਥੇ ਕਰਨੇ ਆ ਪਏ ਔਰ ਅਸਾਂ ਕੀ ਮੈਂ ਉਸਨੇ ਦੰਦ ਰੱਖਣਾ ਕਿ ਉਹਨਾਂ ਦੀ ਵਜ੍ਹਾ ਤੋਂ ਜ਼ਰੂਰ ਅੱਲਾਹ ਤਾਲਾ ਕੋ ਸਾਨੂੰ ਦਿਲਾਂ ਪਰ ਗੱਲਾਂ ਅਸਰ ਕਰਸੀ ਚਲੋ ਅਸਾਂ ਬੁਰੇ ਥੇ ਆ ਸਾਰਾ ਕੁਝ ਥੇ ਆ ਲੇਕਿਨ ਗੱਲਾਂ ਤਾਂ ਅੱਲਾਹ ਰਸੂਲ ਨਹੀਂ ਆਈਆਂ ਨਾ ਇਨਸ਼ਾ ਅੱਲਾਹ ਸੁਣੀ ਤਾਂ ਫਾਇਦਾ ਹੋਸੀ ਲੇਕਿਨ ਇਹ ਹੀ ਆਖਸਾਂ ਕਿ ਇਸ ਮਦਨੀ ਮਾਹੌਲ ਨਾਲ ਇਸ ਮਦਨੀ ਚੈਨਲ ਨਾਲ ਇਹਨਾਂ ਪ੍ਰੋਗਰਾਮਾਂ ਦੀ ਤਖਰੀ ਨਾਲ ਤੁਸੀਂ ਤਾਲੁਕ ਆਪਣਾ ਜੋੜੀ ਰੱਖੋ ਤੇ ਇਸਨੂੰ ਦੱਸਿਆ ਨਾ ਰੋਜ਼ੇ ਰੱਖੀ ਰੱਖਣਾ ਹੁਣ ਅਸਾਂ ਤੇ ਕੋਈ ਨਾ ਕੋਈ ਦਰਵਾਜ਼ਾ ਖੁੱਲ੍ਹਾ ਰੱਖੋ ਪਿੱਛੇ
ਸੁਭਾਨ ਅੱਲਾਹ
ਜੀ ਖੁੱਲ੍ਹਾ ਰੱਖੋ ਇਨਸ਼ਾ ਅੱਲਾਹ ਕਰਮ ਕਰਦੇ ਸੀ
ਬਾਬੂ ਕਹਿੰਦੇ ਬਾਰ ਬਾਰ ਕੀ ਤਕਰਾਰ ਦਿਲ ਮੇ ਜੋ ਹੈ ਉਹ ਘਰ ਕਰੀ ਲੈਤੀ ਹੈ ਜਗ੍ਹਾ ਬਣੀ ਜਾਤੀ ਹੈ ਤੋ ਇਸ ਲਈ ਬਾਰ ਬਾਰ ਕਾ ਸਮਝਾਨਾ ਵੀ ਜੋ ਹੈ ਨਾ ਇਹ ਬਿਲਕੁਲ ਫਾਇਦਾ ਦੇਤਾ ਹੈ ਤੋ ਸਮਝਾਨਾ ਚਾਹੀਏ ਸਮਝਾਨਾ ਚਾਹੀਏ ਕਿ ਦੋ ਦਫਾ ਕਹਿ ਕਰ ਨਹੀਂ ਹਟ ਜਾਣਾ ਚਾਹੀਏ ਇਸੀ ਤਰ੍ਹਾਂ ਨੇਕ ਅਮਾਲ ਮੇ ਵੀ ਸਬਕਤ ਲੈਣੇ ਕੀ ਔਰ ਇਸਤਿਕਾਮਤ ਇਹ ਬੜੀ ਚੀਜ਼ ਹੈ ਇਹ ਇੱਕ ਦਫਾ ਕਰ ਦਿਆ ਉਸਕੇ ਬਾਅਦ ਹਟ ਗਏ ਕੰਟੀਨਿਊ ਕੋਸ਼ਿਸ਼ ਕਰਤੇ ਰਹੇ ਇਨਸ਼ਾਅੱਲਾ ਇੱਕ ਵਕਤ ਆਏਗਾ ਕਿ ਜਿਵੇਂ ਨਮਾਜ਼ ਬੇਹਿਆਈ ਸੇ ਰੁਕਤੀ ਹੈ ਤੋ ਅਬ ਇਹ ਹੋਗਾ ਕਿ ਆਪ ਪੜ੍ਹਤੇ ਰਹੇ ਅਭੀ ਲਜ਼ਤ ਨਹੀਂ ਆ ਰਹੀ ਉਹ ਕਹਿੰਦਾ ਜਬ ਬੰਦਾ ਬਿਮਾਰ ਹੋਤਾ ਹੈ ਨਾ ਤੋ ਉਸਕੋ ਨਾ ਬਿਰਿਆਨੀ ਕਾ ਟੇਸਟ ਆਤਾ ਹੈ ਨਾ ਕੋਰਮੇ ਕਾ ਆਤਾ ਹੈ ਨਾ ਖਾਣੇ ਕਾ ਆਤਾ ਉਸਕੋ ਫੇਵਰੇਟ ਡਿਸ਼ ਵੀ ਦੇ ਦੋਗੇ ਨਾ ਕਿਉਂਕਿ ਬਿਮਾਰ ਹੈ ਉਸਕੋ ਟੇਸਟ ਹੀ ਨਹੀਂ ਆਏਗਾ ਲੇਕਿਨ ਜਬ ਬਿਮਾਰੀ ਦੂਰ ਹੋਗੀ ਤੋ ਉਹ ਟੇਸਟ ਆਨਾ ਸ਼ੁਰੂ ਹੋਗਾ ਤੋ ਅਬ ਇਹ ਥੋੜੀ ਉਹ ਚੀਜ਼ੋ ਕੋ ਛੋੜ ਦੇਗਾ ਹਮੇਸ਼ਾ ਕੇ ਲਈ ਇਸੀ ਲਈ ਹਮੇ ਅਗਰ ਹੈ ਨਾ ਤੋਬਾ 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 ਇਸਤਗਫਾਰ ਇਸਕੋ ਲਾਜ਼ਿਮ ਕਰ ਲੈ ਆਪਣੇ ਉੱਪਰ ਯਾਨੀ ਇਸਤਗਫਾਰ ਤੋ ਛੋੜਨਾ ਨਹੀਂ ਹੈ ਰੱਬੇ ਕਰੀਮ ਕਬ ਕਰਮ ਹੋ ਜਾਏ ਹਮਾਰੇ ਉੱਪਰ ਹੈ ਹਮਾਰੇ ਜੋ ਹੈ ਉਹ ਕਿਆ ਕਹਤੇ ਹੈ ਤੋਬਾ ਕਬੂਲ ਹੋ ਗਈ ਰੱਬ ਕਰੀਮ ਕਾ ਕਰਮ ਹੋ ਗਿਆ ਤੋ ਫਿਰ ਕਰਮ ਕੇ ਦਰਵਾਜ਼ੇ ਖੁੱਲ ਗਏ ਤੋ ਫਿਰ ਆਪ ਦੇਖੇ ਕਿਸ ਤਰੀਕੇ ਸੇ ਆਸਾਨੀਆਂ ਹੋ ਜਾਏਗੀ ਨੇਕੀਆਂ ਕਰਨੇ ਬਾਕੀ ਡਿਫਿਕਲਟ ਹੋਤੀ ਹੈ ਜਬ ਬੰਦਾ ਬਿਮਾਰ ਹੋਤਾ ਹੈ ਉਸਕੇ ਲਈ ਚੀਜ਼ੇ ਮੁਸ਼ਕਿਲ ਹੋ ਇਸੀ ਤਰ੍ਹਾਂ ਜਬ ਗੁਨਾਹੋਂ ਕੀ ਵਜ੍ਹਾ ਸੇ ਦਿਲ ਪੇ ਕਾਲਕ ਹੋਤੀ ਨਾ ਤੋ ਨੇਕੀਆਂ ਕਰਨਾ ਦੁਸ਼ਵਾਰ ਹੋ ਜਾਤਾ ਨੇਕੀਆਂ ਕਰਨਾ ਮੁਸ਼ਕਿਲ ਹੋ ਜਾਤਾ ਹੈ ਉਸਕੇ ਲਈ ਕਰਨੀ ਹੈ ਥੋੜੀ ਹੈ ਕਿ ਭਾਈ ਮੇਰੇ ਲਈ ਮੁਸ਼ਕਿਲ ਹੋ ਗਿਆ ਆਪ ਉਸਕੋ ਠੀਕ ਕਰਨਾ ਹੈ ਨਾ ਜਿਸ ਤਰ੍ਹਾਂ ਗਾੜੀ ਖਰਾਬ ਹੋਤੀ ਹੈ ਤੋ ਉਸਕੋ ਠੀਕ ਕਰਤੇ ਹੈ ਯਾਰ ਥੋੜੀ ਜ਼ਰਾ ਸੀ ਗਾੜੀ ਬੰਦ ਹੋ ਗਈ ਉਸਕੋ ਛੋੜ ਦੇਤੇ ਹੈ ਤੋ ਅਗਰ ਮੁਸ਼ਕਿਲ ਹੋ ਰਹਾ ਹੈ ਤੋ ਉਸ ਤੇ ਸਟਰਗਲ ਕਰਨੀ ਹੈ ਐਫਰਟ ਕਰਨੀ ਹੈ ਇਹ ਦਿਲੋਂ ਕੇ ਉੱਪਰ ਜੋ ਗੰਦਗੀ ਹੈ ਗੁਨਾਹੋਂ ਕੀ ਇਸਕੋ ਧੋਣਾ ਹੈ ਨਦਾਮਤ ਕੇ ਆਸੂਓਂ ਸੇ ਧੋਣਾ ਹੈ ਤੋਬਾ ਸੇ ਧੋਣਾ ਹੈ ਇਸਤਗਫਾਰ ਸੇ ਧੋਣਾ ਹੈ ਕੁਰਾਨ ਕੀ ਤਿਲਾਵਤ ਜੋ ਹੈ ਇਸਕੋ ਸਾਫ਼ ਕਰਤੀ ਹੈ ਨਮਾਜ਼ੇ ਪੜ੍ਹੇ ਤੋ ਇਨਸ਼ਾਅੱਲਾ ਇਹ ਗੁਨਾਹੋਂ ਕੀ ਗੰਦਗੀ ਅੱਲਾਹ ਨੇ ਚਾਹ ਤੋ ਦੂਰ ਹੋਗੀ ਫਿਰ ਦੇਖੇ ਆਪਕੋ ਲਜ਼ਤੋਂ ਕਾ ਵੀ ਸਰੂਰ ਆਏਗਾ ਫਿਰ ਆਪਕੋ ਸਜਦੋਂ ਕਾ ਵੀ ਮਜ਼ਾ ਆਏਗਾ ਇਨਸ਼ਾਅੱਲਾ ਇੱਕ ਦਫਾ ਇਹ ਬਿਮਾਰੀ ਦੂਰ ਹੋ ਗਈ ਨਾ ਫਿਰ ਦੇਖੇ ਕੈਸਾ ਕਰਮ ਹੋਤਾ ਹੈ ਬਹਰਹਾਲ ਹਮਾਰੇ ਪਾਸ ਇੱਕ ਅਭੀ ਹਮ ਪਹਿਲੇ ਸਟੋਰੀ ਕਾ ਹਮਾਰਾ ਇੱਕ ਸੈਗਮੈਂਟ ਹੈ ਮੋਰਲ ਆਫ ਦਾ ਸਟੋਰੀ ਪਹਿਲੇ ਉਸਕੋ ਲੇਤੇ ਹੈ ਇਨਸ਼ਾਅੱਲਾ ਅਬਦੁਲ ਹਨਾਨ ਭਾਈ ਇਨਸ਼ਾਅੱਲਾ ਜੋ ਹੈ ਉਹ ਇੱਕ ਬੜੀ ਪਿਆਰੀ ਸਟੋਰੀ ਸੁਣਾਏਗੇ ਇਨਸ਼ਾਅੱਲਾ
ਸਹੀ ਸਾਹਿਬ ਦਿਸ ਇਜ਼ ਮੈਂਸ਼ਨ ਇਨ ਤਸਵੀਰ ਦਿਸ ਸਟੋਰੀ ਕਮਸ ਅੰਡਰ ਦਾ ਤਸਵੀਰ ਦੈਟ ਅ ਮੈਨ ਵਿਜ਼ਿਟਡ ਦੀ ਕੋਰਟ ਆਫ ਦਾ ਬਿਲਵਡ ਪ੍ਰੋਫੀਟ ਸੱਲੱਲਾਹੁ ਤਾਲਾ ਸੱਲਮ ਐਂਡ ਹੀ ਹਮਲੀ ਸੈਡ ਦੈਟ ਆਈ ਵਾਂਟ ਟੂ ਬਲੀਵ ਇਨ ਯੋਰ ਪ੍ਰੋਫੀਟਹੁਡ ਬਟ ਆਈ ਹੈਵ ਫੋਰ ਬੈਡ ਹੈਬਿਟਸ And number one, he said, I drink alcohol. Number two, I am an adulterer. Number three, I am a thief. And number four, I lie and I don't speak the truth. Now, people say that you declare these actions as haram, but I do not have the ability to abandon them all. If you allow me to abandon only one of these actions, then I too will become the follower. So, the Holy Prophet sallallahu alaihi wasallam answered, refraining him from lying. The Prophet sallallahu alaihi wasallam told him, just the one action which you should be leaving out of all this is refrain from lying. The man accepted and he converted to Islam. After he went away from the court of the Prophet sallallahu alaihi wasallam, he was offered wine. He thought to himself, if I drink wine and the beloved Rasul sallallahu alaihi wasallam inquires regarding this, to which I respond with a lie, then I will be breaking my promise. And on the other hand, if I was to tell the truth, then I will be punished as according to Sharia.
Allah.
Hence, he turned away from the intention of drinking wine. Later, he got the opportunity of fornication, but the same thought occurred into his mind. Hence, he refrained from that too. The same happened with theft. And again, he refrained from that. The next day, he visited the glorious court of the Holy Prophet sallallahu alaihi wasallam, and he said in the court of the Prophet, "Oh, beloved Prophet sallallahu alaihi wasallam, your advice, you what you told me, I acted upon, and I refrained from lying, and I overcame all my bad habits. Allah. This was a beautiful story in the court of the Prophet sallallahu alaihi wasallam. One person, he comes into the court of the Prophet sallallahu alaihi wasallam, and he takes permission from the Prophet. He says, I can't do all these actions, I can't leave all these bad habits, just tell me one to leave. The Prophet sallallahu alaihi wasallam said lying, and because of that one lying, he left all them bad habits.
Subhanallah. Rizwan bhai se kuch madni phool lete hain story ke hawale se, ek ek madni phool kya farmate hain.
What I get from that story is, one, the shafqat and the mercy that Rasulullah sallallahu alaihi wasallam was showing towards this sinner who openly explained that he's got this problem. And so many people must have come to the court of Rasulullah sallallahu alaihi wasallam asking for help and asking for guidance. And Rasulullah sallallahu alaihi wasallam didn't just turn him away or show hatred or nafrat towards him because of these things, but look to help him. And secondly, the second point that I got from that is how much of an impact lying has on one's life, and how much of a big sin it is that if you stop lying, it can stop you from doing so many other sins. So this truthfulness and honesty is such an important aspect of a Muslim's character that it can save you from so many other disasters, and it can lead you to the path to success, inshallah.
Afeez bhai, aap kya badni phool dete hain, bade pyara mashallah waqia suna hai
ji. Aur matlab ki shah ji gall hi hai na, pehli ke sarkar sallallahu taala alaihi wasallam do alfaz bolne hone se te ilm ne samandar hona
sakta. Subhanallah.
ਜੀ ਤੇ ਉਹਨਾਂ ਕੀ ਤੇ ਜ਼ਾਰੀ ਕਫੀਆ ਦਾ ਤਾਂ ਪਤਾ ਸਾ ਕਿ ਇਸਮੇ ਹਰ ਬੰਦਾ ਜਿਹੜਾ ਵੀ ਜਾਣਾ ਸੀ ਨਾ, ਮਸਕ ਇੱਕ ਬੰਦਾ ਆਇਆ ਹੈ ਜੀ ਝੂਠ ਨਾ ਬੋਲ, ਫਿਰ ਥੋੜੀ ਦੇਰ ਬਾਅਦ ਆਇਆ ਝੂਠ ਨਾ ਬੋਲ, ਫਿਰ ਥੋੜੀ ਦੇਰ ਬਾਅਦ ਝੂਠ ਨਾ ਬੋਲ, ਜੀ ਉਹ ਤਾਂ ਸਮਝ ਨਹੀਂ ਚੱਲਣਾ ਕੁਛ ਕੀ ਕਹਿ ਨਸੀਹਤ ਕਰਨੀ, ਠੀਕ ਹੈ? ਔਰ ਤੱਕੋ ਕਿ ਇਹ ਨਸੀਹਤਾਂ ਕਿੰਨੀ ਤਾਂ ਹੈ ਜੀ, ਝੂਠ ਨਹੀਂ ਬੋਲਣਾ, ਚੱਲਣਾ 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 ਚੱਲਣਾ, ਸਰਕਾਰ ਸੁਬਾਦ ਸਾਹਬਾ ਕਰਾਮ ਉਹਨਾਂ ਸੁਬਾਤਾ ਬਈਨ, ਯਾਨੀ ਸਰਕਾਰ ਸੱਲਮ ਨੇ ਕਿੰਨੀ ਦਾਵਤ ਦਿੱਤੀ ਉਸਕੀ, ਦੀਨ ਫੈਲਾਣਾ ਸਾਰਾ ਕੁਛ ਕਰਨਾ, ਇਹ ਉੱਥੇ ਹੀ ਨਹੀਂ ਰੁਕਿਆ ਰਿਹਾ, ਅੱਗੇ ਚੱਲਣਾ ਚੱਲਣਾ. ਅੱਜ ਸ਼ੇਖ ਅਬਦੁਲ ਕਾਦਰ ਜਲਾਨੀ ਰਹਿਮਤੁਲਾਹ ਤਾਲਾ ਨੇ ਗੱਲਾਂ ਕਰਨੇ ਆ, ਉਹਨਾਂ ਨੇ ਵਾਲਦਾ ਹੋਰਾਂ ਕਿਹਾ ਹੋਇਆ ਸਾ,
ਝੂਠ ਨਾ ਬੋਲੇ
ਪੁੱਤਰ, ਜੋ ਮਰਜ਼ੀ ਹੋ ਜਾਏ ਝੂਠ ਨਾ ਬੋਲੇ ਜੀ. ਉਸਨੇ ਝੂਠ ਨਾ ਬੋਲਣ ਦੀ ਵਜ੍ਹਾ ਸੂ ਇਤਨੇ ਗੁਨਾਹ ਸੂ ਬਚੀ ਗਿਆ. ਇਸ ਮਤਲਬ ਇੱਕ ਝੂਠ ਨਾ ਬੋਲਣਾ, ਇਹਦਾ ਸ਼ੇਖ ਅਬਦੁਲ ਕਾਦਰ ਜਲਾਨੀ ਹੋਰਾਂ ਕਿਹਾ ਨੇ, 60 ਬੰਦਿਆਂ ਪਹਿਲੀ ਦਫਾ ਜ਼ਿੰਦਗੀ ਚ ਮਾੜੇ ਹੱਥਾਂ ਪਰ ਤੋਬਾ ਕੀਤੀ ਸੀ, ਸਿਰਫ ਝੂਠ ਨਹੀਂ ਸਾਨੂੰ ਬੋਲਿਆ ਨੇ, ਅਨੀ ਮਾੜੇ ਕੋਲ ਥੇ ਪੈਸੇ ਵੀ ਬਚੀ ਗਏ, ਉਹਨਾਂ ਨੇ ਮਾਨ ਵੀ ਬਚਾਈ ਕਹਿੰਦਾ, ਔਰ ਉਹਨਾਂ ਕੀ ਜਿਹੜਾ ਨਾ ਤੋਬਾ ਤਾਇਬ ਵੀ ਹੋਈ. ਇਸ ਵਾਸਤੇ ਸਰਕਾਰ ਮਦੀਨਾ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਜੋ ਵੀ ਫਰਮਾਇਆ ਨਾ, ਉਸੇ ਪਰ ਗੌਰ ਕਰਨਾ ਬੰਦਾ. ਇਹ ਅਸਾਂ ਸਾਰਿਆਂ ਕਿਉਂ ਸੋਚਣੇ ਦੀ ਜ਼ਰੂਰਤ ਹੈ, ਮੁਸਲਮਾਨ ਜਿਤਨੇ ਵੀ ਹਾਂ, ਕਿ ਅਸਾਂ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਨੇ ਕਲਮਾ ਪੜਿਆ, ਹੱਥ ਚ ਹੱਥ ਦਿੱਤਾ, ਫਿਰ ਉਹੀ ਕੰਮ ਕਰਨਾ ਜਿਹੜੇ ਮਨਾ ਕੀਤੇ ਗਏ.
ਅੱਲਾਹ
ਅਸੀਂ ਗਿਬਤ ਨਾ ਕਰਿਆ, ਗਿਬਤ ਕਰਨੇ ਆ, ਝੂਠ ਨਾ ਬੋਲਿਆ, ਝੂਠ ਬੋਲਨੇ ਆ, ਮਾਂ ਪਿਓ ਨੂੰ ਨਾ ਫਰਮਾਨੀ ਨਾ ਕਰਿਆ ਉਹ ਅਸਾਂ ਕਰਨੇ ਆ, ਪੜੋਸੀ ਕਿ ਤਕਲੀਫ ਨਹੀਂ ਦੇਣੇ ਅਸਾਂ ਉਹ ਦੇਣੇ ਆ, ਯਾਨੀ ਕਿਹੜਾ ਕੰਮ ਆ ਜਿਹੜਾ ਸਰਕਾਰ ਕੀ ਨਾਰਾਜ਼ ਕਰਨੇ ਵਾਲਾ ਨਾ ਕਰਨੇ ਆ.
ਇਟਸ ਆਫ ਦੀਸ ਡੇਜ਼ ਆਈ ਜਸਟ ਵਾਂਟਡ ਟੂ ਕਲੈਰੀਫਾਈ ਬਿਕਾਜ਼ ਅ ਲੋਟ ਆਫ ਪੀਪਲ ਕਨਸੀਡਰ ਜੋਕਿੰਗ ਜੈਸਟ ਵੈਨ ਸੈਂਸ ਆਫ ਹਿਊਮਰ, ਐਂਡ ਲਾਇੰਗ ਇਨ ਦਿਸ ਵੇ ਇਜ਼ ਨਾਟ ਇਨ ਫੈਕਟ ਲਾਇੰਗ, ਇਟਸ ਜਸਟ ਜੋਕਿੰਗ, it's just having a laugh, or white lie. That's another common term that we have here in the UK. It's just a white lie. All of these things are lies.
Ek day banaya hua puri duniya ne, aur wo us day ko announce kiya hua hai ki ye April Fool ka din hai, us din jhoot bol bol ke aur logon ko fool, ye kaun sa tarika hai? Allahu Akbar. Allah hamare haal par rehm farmaye. Bahrhal white lie ke hawale se unhone bayan kiya, koi white nahi hota na, black jhoot jhooti hota hai, ya kala ho ya white ho, kala white nahi hota, jhoot jhoot hota hai, yaad rakhiye. Bahrhal hamara segment hai sign language, pehle inshaallah hum segment hamara le lete sign language ka, uske baad kuch kalam sunenge inshaallah Arun bhai se. To hamare mashallah Rizwan bhai ready as well, Afeez bhai ready, aur jitne bhi Islami bhai baithe hain is waqt, dekhte hain kiski kya parchi khulti hai inshaallah azza wajal. پہلے تو انشاءاللہ ہمارے رضوان بھائی انشاءاللہ اشارہ کریں گے,
ٹھیک
ہے, حفیظ بھائی کو انشاءاللہ, اور حفیظ بھائی اس کو لیں گے انشاءاللہ, ٹھیک ہے رضوان بھائی,
ٹھیک ہے.
رہے گی انشاءاللہ. ریڈی؟
بیڈ گیدرنگ، بری صحبت، تنی بیٹھنا، بری صحبت سے بچنا.
کیا بات ہے، کیا اشارے کیے ہیں اور کیا پہچانا، لگ نہیں رہا تھا. اوائڈنگ بیڈ کمپنی، اشارہ بڑا پیارا کیا. اور حفیظ بھائی نے بھی جج کیسے
کیا،
رضوان بھائی ماشاء اللہ، رضوان بھائی اشارے کراتے رہتے ہیں، کرتے بھی رہتے ہیں. چلے، واز اے ڈیفیکلٹ ون، واز ڈیفیکلٹ ون، اور اتنی جلدی جو ہے ماشاء اللہ. نہیں انشاءاللہ حفیظ بھائی، ابھی باری آئے گی ہارون بھائی کی انشاءاللہ. ہارون بھائی اشارہ کریں گے انشاءاللہ. ٹھیک ہے ہارون بھائی، چلے انشاءاللہ.
ٹنگ متلی لاک، ٹنگ اسٹرانگ ٹائٹ.
ٹنگ اسٹرانگ کہاں سے کر رہے ہیں؟
ٹنگ فرسٹ ورڈ از ٹنگ، اوکے. کنٹرولنگ دا ٹنگ،
سبحان اللہ کیا بات ہے. کنٹرولنگ دا ٹنگ، رائٹ ورڈ بالکل یوز کیے انہوں نے. پہلے تو کہ زبان کو اسٹرانگ کرنے کا کوئی نسخہ دے دے رہے تھے. چلے انشاءاللہ، حفیظ بھائی اشارہ کریں گے انشاءاللہ. ٹھیک ہے رضوان بھائی، آپ آپ اشارہ انشاءاللہ حفیظ بھائی سے کریں. ٹھیک، کیا بات ہے جی، آپ لوگ پریکٹس کر کے آئے ہوئے لگتا ہے، ٹیم کمبینیشن مضبوط ہے. چلیں عبد الرحمان بھائی انشاء اللہ، عبد الرحمان بھائی اشارہ کریں گے.
نماز، ہینڈ شیک، گریٹنگ، میٹنگ. I'm meeting someone, I meet, handshake.
Allah, Allah.
Nikki ki daawat, handshake, greeting.
Kuch aage bhi to jaye na.
Offering,
میری طرف کیا اشارہ کر رہے ہیں؟ ڈرا رہے آپ میرے کو، حفیظ بھائی کی طرف کیا اشارہ کر
رہے ہیں؟
اللہ اللہ،
میٹنگ، گریٹ،
سامنے بیٹھا مجھے اشارہ کر رہے
ہیں، ہینڈ شیک، شیکنگ ہینڈز.
اللہ، ٹائم ختم ہو رہا ہے جی.
تھینکس، گیونگ سلام.
جی سلام، آپ کو تھوڑا سیکنڈ اور دے دیتے ہیں، سلام تک پہنچے.
گیونگ سلام ٹو دی ڈیڈ.
چلے انشاءاللہ نعت خان سے کچھ کلام سنتے ہیں.
صلوا على الحبيب صلى الله تعالى على محمد صلى الله عليه وسلم. مرحبا جج چلے
میں گناہ گار
کوئی بھی سنا دیں.
امداد کن امداد کن از بندے
ولیوں پہ حکومت اللہ کی نعمت اللہ کی رحمت ہے باعث برکت ہے باعث برکت سلطان ولایت. رضوان بھائی سے بھی انشاءاللہ کچھ مدنی پھول لے لیتے.
As stated that a believer should first fulfill his farayd, his obligatory acts, and wajibat, the compulsory acts, okay, and then he should get engaged in sunnat al-muqaddah, and then he should pay attention to the nawafil. And it is quite explicitly stated, also Park did, that it is foolishness and arrogance to get engaged in sunnahs and nawafil without fulfilling the faraid. If one carries out sunnahs and nawafil before fulfilling faraid, they will not be accepted. The example is given is like a man who has been appointed by a king to serve him, but the person leaves the king and gets engaged, busy in serving the slave. So
Allah.
Instead of what his job is, serving the king, he forgets about the king and he goes and starts serving the slave. The faraid are faraid for a reason. The wajibat are wajibat for a reason. And we need to give each of these things priority according to what Islam and Sharia has taught us.
Harun bhai, aap kya baat karna chahte hain, inshallah?
Some more golden words of Ghawse Pak I came across. And you know, sometimes Ghawse Pak, like Abdul Rahman bhai says, he said, his sentences or what he says are short, but they're hard hitting. You know, sometimes they're like arrows to the heart. And in this thing, he says, end your hopes, O bondsmen of Allah.
Allah.
End your hopes, overcome your greed. And offer your salah as if you're about to depart from this world.
Allah.
Meaning as if it's the last namaz that you're about to offer. Remember, it is not appropriate for a believer that he sleeps in the state that his written will, the will that people write before they pass away, until his written will is not kept underneath the head of his bed, meaning under his pillow. It is not appropriate for a believer to sleep. Now, Ghawse Pak is basically telling us that, listen, don't pin hopes for the future. Don't even think about tomorrow.
The message that I wanted to leave the viewers with was that Sheikh Abdul Qadir Jilani is such a great scholar, and it is a true blessing that he is one of our pious predecessors. And the only way that we can benefit from this is if we learn about him, learn about his life, learn about his teachings, learn about these sayings, learn about these golden words. And there are so many books that Hazur Ghawse Pak rahmatullahi ta'ala has written. And they're all out there. We just have to find them. We just have to make that little bit of effort to take that knowledge, read it ourselves, and pass it to our families. And Dawat Islami has gone even further, and they've written booklets about on the seerah of the Ghawse Pak rahmatullahi ta'ala alayh, and the sayings and the stories and the lessons that we can learn from there. And they're available in printed form and free of charge. It's so readily available on www.dawatislami.net that just take the time out to learn about this great personality. The more you learn, the more you become besotted with them, inshallah.
MashaAllah. Harun bhai, aap kya message dena chahte hain?
So, sir, one feature of Ghawse Azam's lifestyle was that he went out of his way in order to gain the knowledge of deen at a very young age. Ghaliban, he wasn't even 20. And he left his hometown, he left everything behind in order to go learn the knowledge of deen, and then he strived further in spirituality. So this is another thing we can take upon ourselves, is that whether we're not able to do it ourselves, but definitely encourage our youngers, whether it be our siblings, our nephews, nieces, to go and learn the knowledge of deen. Alhamdulillah, in today's society, like Rizwan bhai just said, everything is so readily available for us. Alhamdulillah, there are facilities. Dawat Islami, alhamdulillah, is facilitating for us, whether it be the Alim course or many other different types of courses. So there are avenues there. It's just upon us to go out and take upon these avenues, inshallah.
JazakAllah, aap sabka bahut shukriya. Ghawse Pak ki seerat ke bare mein aur unke kirdar ke bare mein aur unki jo golden words hain unke bare mein bahut sari Maktabatul Madina ki kitabe bhi hain, Amir al-Sunnat ke bhi jo hai wo booklet hain, unko padhe, inshallah bahut kuch seekhne ko milega. Keep watching Madani channel.
The path of knowledge is the way to Jannah.